ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਠਵਾਂ ਅਧਿਆਏ ਅਥ ਅਸ਼ਟਮੋ ਅਧਿਆਏ ਪ੍ਰਾਰੰਭ ਦੋਹਰਾ ਉਦਮ ਵਰਣੇ ਅਸ਼ਟਮੇ ਦਵਾਦਸ ਛੰਦ ਸਰੋਜ ਜਾ ਕੋ ਮਨ ਅਲ ਲਿਤ ਰਸ ਤਾਂ ਕੇ ਸਿੱਧ ਮਨੋਜ। ਉਦਮ ਵਰਣੇ ਅਸ਼ਟਮੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅੱਠਵੇਂ ਅਧਿਆਏ ਦੀ ਆਪਾਂ ਵਿਚਾਰ ਕਰਨ ਲੱਗੇ ਹਾਂ, ਜਿਸ ਵਿੱਚ ਅੱਠਵੇਂ ਅਧਿਆਏ ਦੇ ਵਿੱਚ ਪੰਡਿਤ ਹਰਦਿਆਲ ਜੀ ਜੋ ਹਨ ਬਹੁਤ ਉੱਤਮ ਵਿਚਾਰ ਦੱਸਣਗੇ। ਇਸ ਅੱਠਵੇਂ ਅਧਿਆਏ ਵਿੱਚ ਉੱਦਮ ਦਾ ਜਿਹੜਾ ਕਥਨ ਕਰਨਗੇ। ਵੈਸੇ ਵੀ ਸ਼ੁਰੂ ਵਿੱਚ ਹੀ ਉੱਦਮ ਦਾ ਕਥਨ ਕਰਨਗੇ, ਉਹ ਉੱਦਮ ਕਿਹੜਾ, ਉਹ ਚਾਹੇ ਚੰਗਾ ਉੱਦਮ ਹੈ ਚਾਹੇ ਮਾੜਾ, ਕਿਉਂਕਿ ਉੱਦਮ ਵੀ ਬੜੇ ਤਰ੍ਹਾਂ ਦੇ ਹੁੰਦੇ ਆ। ਇੱਕ ਚੰਗਾ ਉੱਦਮ ਹੁੰਦਾ, ਇੱਕ ਮਾੜਾ। ਇੱਕ ਤਾਂ ਉਹ ਵੀ ਉੱਦਮ ਹੈ ਜਿਹੜਾ ਵੀ ਬੁਰੇ ਕੰਮ ਕੋ ਉੱਠ ਖਲੋਇਆ, ਨਾਮ ਕੀ ਵੇਲਾ ਪਹਿ ਪਹਿ ਸੋਇਆ। ਬੁਰੇ ਕੰਮ ਨੂੰ ਉੱਠ ਖਲੋਣਾ ਇਹ ਵੀ ਉੱਦਮ ਹੈ ਇੱਕ, ਪਰ ਉਹ ਮਾੜਾ ਉੱਦਮ ਆ। ਅਤੇ ਨਾਮ ਦੇ ਵੇਲੇ ਸੌਂ ਸੌਂ ਕੇ ਪੈਣਾ, ਇਹ ਜਿਹੜਾ ਹੈ ਇਹ ਵੀ ਮਾੜਾ ਕੰਮ ਹੈ। ਆਲਸ ਲਿਆਉਣਾ, ਆਲਸ ਵੀ ਮਾੜਾ। ਇਹ ਸਾਰੀ ਚੀਜ਼ਾਂ ਅੱਜ ਆਉਣਗੀਆਂ ਇਸ ਅਧਿਆਏ ਵਿੱਚ। ਬੁਰੇ ਕੰਮ ਕੋ ਉੱਠ ਖਲੋਇਆ, ਉਹਦੇ 'ਤੇ ਜਿਹੜਾ ਹੈ ਉੱਠ ਖਲੋਣਾ, ਇਹ ਉੱਦਮ ਕਰ ਲੈਣਾ। ਅਤੇ ਜਦੋਂ ਨਾਮ ਦੇ ਵੇਲੇ ਉੱਦਮ ਕਰਨਾ ਸੀ ਚੰਗਾ, ਉਦੋਂ ਸੌਂ ਜਾਣਾ। ਇਹ ਚੰਗੇ ਮਾੜੇ ਉੱਦਮ ਦਾ ਕਥਨ ਪੰਡਿਤ ਹਰਦਿਆਲ ਜੀ ਕਰਨਗੇ। ਆਓ ਆਪਾਂ ਇਸ ਅੱਠਵੇਂ ਅਧਿਆਏ ਦੀ ਵਿਚਾਰ ਕਰੀਏ। ਅੱਠਵਾਂ ਅਧਿਆਏ ਆ, ਆਥ ਕਹੀਏ ਹੋਣ। ਅਸ਼ਟਮੋ ਅਧਿਆਏ ਪ੍ਰਾਰੰਭ, ਭਾਵ ਸਾਰ ਕਿਤਾਬਲੀ ਗ੍ਰੰਥ ਦਾ ਜਿਹੜਾ ਅਸ਼ਟਮੋ ਕਹੀਏ ਅੱਠਵਾਂ ਅਧਿਆਏ ਹੈ, ਉਹ ਪ੍ਰਾਰੰਭ ਆਰੰਭ ਸ਼ੁਰੂ ਹੁੰਦਾ ਹੈ। ਸ਼ੁਰੂ ਕਰਦੇ ਹਾਂ। ਦੋਹਰਾ ਉੱਦਮ ਵਰਣੇ ਅਸ਼ਟਮੇ, ਕਹਿੰਦੇ ਆ ਅਸ਼ਟਮੇ ਕਹੀਏ ਅੱਠਵੇਂ ਅਧਿਆਏ ਦੇ ਵਿੱਚ ਉੱਦਮ, ਜਿਹਨੂੰ ਉੱਦਮ ਜੋ ਹੁੰਦਾ ਨਾ ਯਤਨ ਹਿੰਮਤ, ਕਹਿੰਦੇ ਇਸ ਹਿੰਮਤ ਦਾ ਵਰਣੇ ਕਹੀਏ, ਵਰਣਨ ਕਰਾਂਗੇ, ਬਿਆਨ ਕਰਾਂਗੇ, ਕਥਨ ਕਰਾਂਗੇ, ਜਾਂ ਉੱਦਮੀ ਮਨੁੱਖਾਂ ਦਾ ਕਥਨ ਕਰਾਂਗੇ। ਅਤੇ ਉੱਦਮੀ ਦੇ ਦੋਵੇਂ ਹੀ ਆ, ਮਾੜਾ ਵੀ ਅਤੇ ਚੰਗਾ ਵੀ, ਪਰ ਉੱਦਮ ਦੇ ਸੰਬੰਧ ਵਿੱਚ ਚੰਗੇ ਮਾੜੇ ਦਾ ਵਰਣਨ ਕਰਾਂਗੇ। ਦਵਾਦਸ਼ ਛੰਦ ਸਰੋਜ, ਜਿਸ ਵਿੱਚ ਇਸ ਅਧਿਆਏ ਦੇ ਵਿੱਚ ਕਹਿੰਦੇ ਦਵਾਦਸ ਕਹੀਏ 12 ਛੰਦ, ਸਰੋਜ ਕਹੀਏ ਕਵਲ ਵਰਗੇ ਸੁੰਦਰ ਬਣਾ ਕੇ। ਸਰੋਜ ਨਾਮ ਕਮਲ ਦਾ, ਠੀਕ ਹੈ ਜੀ। ਸਾਰ ਓਜ ਸੰਧੀਕਰਨ ਕਰਕੇ ਸਾਰ ਨਾਮ ਸਰੋਵਰ ਦਾ, ਓਜ ਨਾਮ ਬਲ ਦਾ ਹੁੰਦਾ, ਜੋ ਸਰੋਵਰ ਦੇ ਬਲ ਦੇ ਨਾਲ ਹੋਇਆ ਉਹ ਕੀ ਕਵਲ ਖੋਲਣੀ, ਜਾਂ ਤਾਲ ਕਹਿ ਲਓ, ਤਾਲ ਤੋਂ ਸਰ ਸਰੋਵਰ ਤੋਂ ਜੋ, ਠੀਕ ਹੈ ਜੀ, ਜਾ ਕਹੀਏ ਪੈਦਾ ਹੋਇਆ ਉਹ ਕੀ ਕਵਲ ਖੋਲੀ। ਭਾਈ ਸੰਤੋਖ ਸਿੰਘ ਜੀ ਨੇ ਸਰੋਜ ਸ਼ਬਦ ਨੂੰ ਸੱਸੇ ਸਿਹਾਰੀ ਜਿਹੜਾ ਆ ਉਹਨੂੰ ਸਰੋਜ ਲਿਖਿਆ ਹੈ। ਦਸਵੇਂ ਪਾਤਸ਼ਾਹ ਦੀ ਕਥਾ ਵਿੱਚ ਇੱਥੇ ਸੱਸਾ ਰਾਰੇ ਹੋੜਾ ਜੱਜਾ, ਇਹੀ ਸ਼ੁੱਧ ਪਾਠ ਹੈ। ਸਰੋਜ ਦਾ ਅਰਥ ਕਵਲ ਹੁੰਦਾ ਆ, ਜੋ ਤਾਲ ਤੋਂ ਪੈਦਾ ਹੋਇਆ, ਸਰੋਵਰ ਤੋਂ ਪੈਦਾ ਹੋਇਆ ਉਹਨੂੰ ਕਵਲ ਕਹੀਦਾ ਆ। ਪੰਡਿਤ ਹਰਦਿਆਲ ਜੀ ਨੇ ਬਿਲਕੁਲ ਸ਼ੁੱਧ ਲਿਖਿਆ, ਪਰ ਕਵੀ ਭਾਈ ਸੰਤੋਖ ਸਿੰਘ ਜੀ ਨੇ ਸੱਸੇ ਨੂੰ ਸਿਹਾਰੀ ਲਾ ਕੇ ਸਰੋਜ ਸ਼ਬਦ ਲਿਖਿਆ ਦਸਵੇਂ ਪਾਤਸ਼ਾਹ ਦੀ ਕਥਾ ਵਿੱਚ। ਪਰ ਸਰੋਜ ਜਿਹੜਾ ਉਹਦੇ ਇੱਕ ਜਿਹੜੀ ਟਾਂਗ ਰਿਆਸਤ ਹੈ ਨਾ, ਜਿੱਥੇ ਭਗਤ ਧੰਨਾ ਜੀ ਦਾ ਅਵਤਾਰ ਹੋਇਆ, ਉਸ ਟਾਂਗ ਤੋਂ 200 ਮੀਲ ਦੱਖਣ ਪੂਰਬ ਵੱਲ ਹੈ, ਰਾਜਸਥਾਨ ਤੋਂ। ਅਤੇ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਨੰਦੇੜ ਦੀ ਧਰਤੀ ਨੂੰ ਪਵਿੱਤਰ ਕਰਨ ਜਾਂਦੇ ਹੋਏ ਇਸ ਥਾਂ ਵਿਰਾਜੇ ਸਨ। ਉਹ ਬਚਨ ਵੀ ਆਉਂਦੇ ਆ, ਸਰੋਜ ਉਜਨ ਕੋ ਕਰ ਸੰਗਤ ਮੇਲਾ। ਅਤੇ ਇਸ ਪ੍ਰਕਾਰ ਮਹਾਰਾਜ ਉੱਥੇ ਗਏ ਸਨ। ਸਰੋ ਵਿਚਾਰ, ਸਰੋਜ ਦਾ ਅਰਥ ਆ ਕਿ ਜਿਹੜਾ ਕਵਲ ਫੁੱਲ ਭਾਵ ਜੋ ਕਵਲ ਤੋਂ ਪੈਦਾ ਹੋਇਆ ਸਰਵਜ ਕਵਲ ਵਰਗੇ ਛੰਦ 12 ਕਹਿੰਦੇ ਉਦਮ ਦੇ ਸੰਬੰਧ ਵਿੱਚ ਵਰਣੇ ਕਈ ਵਰਣਨ ਕਰਾਂਗੇ ਅਸ਼ਟਵੇਂ ਕਈ 8ਵੇਂ ਅਧਿਆਏ ਦੇ ਵਿੱਚ ਜਾ ਕੋ ਮਾਨ ਅਲ ਲੇਤ ਰਸ ਜਾ ਕੋ ਕਹੀਏ ਵੀ ਜਿਨ੍ਹਾਂ ਦਾ ਯਾਗ ਕਹੀਏ ਜਿਨ੍ਹਾਂ ਦਾ ਕੁਦਰਤ ਦਾ ਜਿਨ੍ਹਾਂ ਦਾ ਇਹ ਮਨ ਕਿੱਦਾਂ ਹਾਲ ਹਾਲ ਕਹੀਏ ਭੋਰੇ ਦੀ ਨਿਆਈ ਜਿਨ੍ਹਾਂ ਦਾ ਮਨ ਭੋਰੇ ਦੀ ਨਿਆਈ ਆ ਜਾਂ ਕਿ ਜਿਨ੍ਹਾਂ ਦੇ ਮਨ ਭੋਰੇ ਦੀ ਨਿਆਈ ਲੇਤ ਰਸ ਰਸ ਸਵਾਦ ਨੂੰ ਲੇਤ ਕਹੀਏ ਲੈਂਦਾ ਲੈਂਦਾ ਹੈ ਜਾਂ ਲਵੇਗਾ ਪਰ ਜਿਨ੍ਹਾਂ ਦਾ ਮਨ ਸਿਧਾਂਤ ਵਾਲਾ ਨਾ ਉਹ ਮਨ ਉਹਨਾਂ ਦਾ ਮਨ ਭੋਰਾ ਬਣ ਕੇ ਸਵਾਦ ਲਵੇਗਾ ਇਹਨਾਂ ਛੰਦਾਂ ਦਾ ਕਵਲ ਵਰਗੇ ਛੰਦਾਂ ਦਾ ਕਿਉਂਕਿ ਕਮਲ ਉੱਪਰ ਭੋਰਾ ਜਿਹੜਾ ਬੈਠ ਕੇ ਰਸ ਲੈਂਦਾ ਅਤੇ ਆਪਣੀ ਜਾਨ ਹੀ ਗੁਆ ਪੈਂਦਾ ਇਸੇ ਤਰ੍ਹਾਂ ਉਹਨਾਂ ਦਾ ਜਗਿਆਸੂ ਜਿਹਨਾਂ ਦਾ ਮਨ ਭੋਰੇ ਦੀ ਨਿਆਈ ਸਵਾਦ ਲਵੇਗਾ ਤਾਂ ਕਿ ਇਸੇ ਦਮਨੋਜ ਤਾਂ ਕਿ ਕਹੀਏ ਉਸ ਦੇ ਉਸ ਜਿਹੜਾ ਲਵੇਗਾ ਜਿਨ੍ਹਾਂ ਦਾ ਮਨ ਭੋਰੇ ਦੀ ਨਿਆਈ ਇਹਨਾਂ ਛੰਦਾਂ ਦਾ ਰਸ ਲਵੇਗਾ ਨਾ ਕਮਲ ਵਰਗਿਆਂ ਦਾ ਕਹਿੰਦੇ ਤਾਂ ਕਿ ਸਿੱਧ ਮਨੋਜ ਤਾਂ ਕਿ ਕਹੀ ਉਸ ਦੇ ਜਿਹੜੇ ਮਨ ਉਹ ਜੋ ਮਨ ਤੋਂ ਉਹ ਜੋ ਕਹੀ ਜਿਹੜੇ ਪੈਦਾ ਹੋਏ ਹੈ ਨਾ ਸਾਰੇ ਫੁਰਨੇ ਮਨ ਦੇ ਫੁਰਨੇ ਸੰਕਲਪ ਉਹ ਸਿੱਧ ਹੋ ਜਾਣਗੇ ਭਾਵ ਪੂਰਨ ਹੋ ਜਾਣਗੇ ਮਨ ਇੰਛਿਤ ਸੰਕਲਪ ਉਹਦੇ ਪੂਰੇ ਹੋਣਗੇ ਠੀਕ ਹੈ ਜੀ ਜਿਹੜਾ ਇਹਨਾਂ ਛੰਦਾਂ ਨੂੰ ਧਿਆਨ ਦੇ ਨਾਲ ਸੁਣੇਗਾ ਵਿਚਾਰੇਗਾ ਉਦਮ ਵਰਣੇ ਅਸ਼ਟਵੇਂ ਸਾਰ ਕਿਤਾਬੜੀ ਗ੍ਰੰਥ ਦੇ ਇਸ ਅਸ਼ਟਵੇਂ 8ਵੇਂ ਅਧਿਆਏ ਦੇ ਵਿੱਚ ਪੰਡਿਤ ਦਿਆਲ ਜੀ ਕਹਿੰਦੇ ਚੰਗੇ ਉਦਮ ਅਤੇ ਮਾੜੇ ਉਦਮ ਦੋਨਾਂ ਦੀ ਮਹਿਮਾ ਅਸੀਂ ਜਿਹੜੀ ਆ ਉਹ ਵਰਣੇ ਕਹੀਏ ਵਰਣਨ ਕਰਾਂਗੇ ਅਤੇ ਜਿਸ ਅਧਿਆਇ ਦੇ ਵਿੱਚ ਦੁਆਦਸ ਕਹੀਏ 12 ਛੰਦ ਹੋਣਗੇ ਜੋ ਸਰੋਜ ਕਹੀ ਕਮਲ ਦੇ ਸਮਾਨ ਕਮਲ ਦੀ ਵੱਤ ਹੈ 12 ਛੰਦ ਕਮਲ ਵਾਂਗ ਹੀ ਮਾਨੋ ਖਿੜੇ ਹੋਏ ਕਮਲ ਦੀਆਂ 12 ਪੱਤੀਆਂ ਹੈ ਮਾਨੋ ਅਧਿਆਇ ਕੀ ਹੈ ਮਾਨੋ ਕਮਲ ਆ ਇਹ ਅਤੇ ਛੰਦ ਜਿਹੜੇ ਪੱਤੀਆਂ ਖਿੜੀਆਂ ਹੋਏ ਜਾ ਕੋ ਮਨ ਅਲ ਲੇਤ ਰਸ ਜਾ ਕੋ ਕਹੀਏ ਜਿਸ ਜਿਸ ਦਾ ਜਾਂ ਜਿਨ੍ਹਾਂ ਦਾ ਮਨ ਰੂਪੀ ਜਿਹੜਾ ਅਲ ਭੋਰਾ ਹੈ ਇਹਨਾਂ ਕਮਲਾ ਰੂਪੀ ਛੰਦਾਂ ਵਿੱਚੋਂ ਸਿਧਾਂਤ ਅਰਥ ਰੂਪੀ ਰਸ ਲੇਤ ਕਹੀਏ ਲੈਣਾ ਕਰੇਗਾ ਜਾਂ ਲਵੇਗਾ ਤਾਂ ਕਿ ਸਿੱਧ ਮਨੋਜ ਤਾਂ ਕਿ ਕਹੀਏ ਉਸ ਮਨੁੱਖ ਦੇ ਜਿਹੜੇ ਜਿਹੜੇ ਹੈ ਸ੍ਰੇਸ਼ਟ ਵਿਚਾਰ ਪ੍ਰਾਪਤ ਕਰੂਗਾ ਸ੍ਰੇਸ਼ਟ ਵਿਚਾਰ ਪ੍ਰਾਪਤ ਕਰਨ ਰੂਪ ਸਾਰੇ ਜਿਹੜੇ ਮਨੋਜ ਮਨ ਦੇ ਮਨੋਰਥ ਆ ਫੁਰਨੇ ਸੰਕਲਪ ਆ ਸਿੱਧ ਹੋ ਜਾਣਗੇ ਪੂਰਨ ਹੋ ਜਾਣਗੇ ਜਗਿਆਸੂ ਜਨੋ ਧਿਆਨ ਨਾਲ ਸੁਣੋ ਅਤੇ ਮਨ ਦੇ ਜਿਹੜੇ ਸੰਕਲਪ ਹਾਂਜੀ ਆ ਉਹ ਪੂਰੇ ਤੁਹਾਡੇ ਹੋ ਜਾਣਗੇ ਮਨ ਆਪਣੇ ਨੂੰ ਭੋਰਾ ਕਰੋ ਪਾਪ ਭੋਰੇ ਆ ਜਿਹਨੇ ਭੋਰਾ ਮਸਤ ਹੋ ਜਾਂਦਾ ਨਾ ਕਮਲ ਫੁੱਲ ਦੇ ਇਸੇ ਤਰ੍ਹਾਂ ਮਸਤ ਹੋ ਕੇ ਛੰਦਾਂ ਨੂੰ ਸਰਵਣ ਕਰੋ ਜੀ ਅਤੇ ਇੱਥੇ ਤਾਕੇ ਦਾ ਥਾਂ ਦੇ ਪਾਠ ਤਾਕੋ ਵੀ ਹੈ ਤਾਕੋ ਕਹੀਏ ਉਹਨਾਂ ਦਾ ਹਾਂਜੀ ਉਹਨਾਂ ਦਾ ਉਹਨਾਂ ਦੇ ਤਾਂ ਕੋ ਦਾ ਅਰਥ ਵੀ ਦੇ ਹੁੰਦਾ ਕੇ ਦਾ ਅਰਥ ਵੀ ਦੇ ਹੁੰਦਾ ਵਾ ਕੋ ਦਾ ਅਰਥ ਨੂੰ ਵੀ ਹੁੰਦਾ ਕੋ ਦਾ ਅਰਥ ਦਾ ਵੀ ਹੁੰਦਾ ਇਸ ਤਰ੍ਹਾਂ ਪ੍ਰਕਰਣ ਮੁਤਾਬਕ ਅਰਥ ਲੱਗ ਜਾਂਦਾ ਅਤੇ ਤਾਂ ਕਿ ਸਿੱਧ ਮਨੋਜ ਇੱਥੇ ਤਾਂ ਕਿ ਪਾਠ ਸ਼ੋਧਿਆ ਤਾਂ ਕੋ ਪਾਠ ਵੀ ਹੈ ਅਰਥ ਦੋਵਾਂ ਦਾ ਦੇ ਹੀ ਆਊਗਾ ਉੱਦਮ ਕਰਕੇ ਸ੍ਰੀ ਮਿਲੇ ਹੁਣ ਉੱਦਮ ਕਰਕੇ ਹੀ ਵੇਖੋ ਕੀ ਮਿਲਦਾ ਹੈ ਉਹ ਦੱਸਣ ਲੱਗੇ ਹਨ ਉੱਦਮ ਕਰਕੇ ਸ੍ਰੀ ਮਿਲੇ ਕਹਿੰਦੇ ਆ ਵੀ ਉੱਦਮ ਕਰਕੇ ਸੰਸਾਰ ਵਿੱਚ ਭਾਈ ਉੱਦਮ ਕਰੀਏ ਮਿਹਨਤ ਕਰੀਏ ਜਿਹੜੇ ਉੱਦਮ ਕਰਦੇ ਆ ਉਹ ਉੱਦਮ ਕਰਕੇ ਹੀ ਸ੍ਰੀ ਮਿਲੇ ਸ੍ਰੀ ਕਹੀਏ ਲਕਸ਼ਮੀ ਮਿਲੇ ਕਹੀਏ ਮਿਲਦੀ ਆ ਪ੍ਰਾਪਤ ਹੁੰਦੀ ਉੱਦਮ ਕਰਿੰਦਿਆਂ ਜੀਉ ਤੂੰ ਕਮਾਉਂਦਿਆਂ ਸੁੱਖ ਪਹੁੰਚ ਹਾਂਜੀ ਉੱਦਮ ਕਰੀ ਜ਼ਰੂਰ ਉੱਦਮ ਕਰੀ ਜ਼ਰੂਰ ਇਸ ਤਰ੍ਹਾਂ ਉੱਦਮ ਕਰਕੇ ਸ੍ਰੀ ਕਹੀਏ ਲਕਸ਼ਮੀ ਮਿਲਿਆ ਮਿਲਦੀ ਹੈ ਜਾਂ ਮਿਲਿਆ ਕਹੀਏ ਮਿਲੇਗੀ ਉੱਦਮ ਕਰਕੇ ਕਰੋ ਭਾਈ ਉੱਦਮ ਕੀਰਤ ਤਿਆਗੈ ਹੋਤ ਪਰ ਦੁਨੀਆਂ ਵਿੱਚ ਸਮਾਇਆ ਦੇ ਮੋਹ ਨੂੰ ਤਿਆਗੇ ਕਹੀਏ ਛੱਡਣ ਨਾਲ ਹੀ ਕੀ ਜਿਹੜਾ ਕੀਰਤ ਕਹੀਏ ਜਸ ਹੋਤ ਕਹੀਏ ਹੁੰਦਾ, ਅਤੇ ਅੱਗੇ ਕਹੀਏ ਛੱਡਣ। ਕਹਿੰਦੇ ਉਦਮ ਕਰਕੇ ਮਾਇਆ ਤਾਂ ਮਿਲਦੀ ਆ, ਪਰ ਇਸ ਮਾਇਆ ਨੂੰ ਤਿਆਗੇ ਤਿਆਗਣ ਦੇ ਨਾਲ ਛੱਡਣ ਨਾਲ ਕੀਰਤੀ ਜਸ ਵਿੱਚ ਹੋਤ ਕਹੀਏ ਹੁੰਦੀ ਆ। ਬੁੱਧ ਕਰਮ ਅਨੁਸਾਰ ਹੈ, ਪਰ ਬੁੱਧ ਬੁੱਧੀ ਤਾਂ ਕਹਿੰਦੇ ਭਾਈ ਆਪੋ ਆਪਣੇ ਚੰਗੇ ਮਾੜੇ ਕਰਮਾਂ ਦੇ ਅਨੁਸਾਰ ਹੀ ਪ੍ਰਾਪਤ ਹੁੰਦੀ ਹੈ। ਭਾਵ ਜਿਹੋ ਜਿਹੇ ਕੋਈ ਕਰਮ ਕਰਦਾ ਨਾ, ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਹੀ ਇਹੋ ਜਿਹੀ ਬੁੱਧੀ ਪ੍ਰਾਪਤ ਹੁੰਦੀ ਹੈ। ਕਿਉਂਕਿ ਬੁੱਧੀ ਆਉਂਦੇ ਉਹਦੀ ਬੁੱਧੀ ਬੜੀ ਤੇਜ਼ ਹੈ, ਉਹਦੇ ਚੰਗੇ ਕਰਮ ਹੈ ਕਿ ਉਹਦੀ ਬੁੱਧੀ ਤੇਜ਼ ਹੈ, ਅਤੇ ਸਾਡੇ ਮਾੜੇ ਕਰਮ ਹੈ ਜਿਹੜੀ ਸਾਡੀ ਬੁੱਧੀ ਨਹੀਂ ਤੇਜ਼ ਹੈ। ਕਿਉਂਕਿ ਸਾਨੂੰ ਪਤਾ ਹੀ ਕੋਈ ਨਹੀਂ ਆ ਕਿਹੜੀ ਵਿਚਾਰ ਸਾਡੇ ਲਈ ਸਹੀ ਆ, ਕਿਹੜੀ ਨਹੀਂ ਸਹੀ ਆ, ਕਿਹੜਾ ਕੰਮ ਸਾਨੂੰ ਯੋਗ ਆ, ਕਿਹੜਾ ਨਹੀਂ ਯੋਗ ਆ। ਅਸੀਂ ਹਮੇਸ਼ਾ ਆਪਣੀਆਂ ਮਨ ਰਾਹੀਆਂ ਕਰਦੇ, ਬੁੱਧੀ ਕਰਮਾਂ ਸਾਰੀ ਆ, ਕਰਮ ਜਿਹੋ ਜਿਹੇ ਕੀਤੇ ਉਹੋ ਜਿਹੀ ਅਕਲ ਹੋਣੀ, ਉਹੋ ਜਿਹਾ ਹੀ ਢੰਗ ਤਰੀਕਾ ਆਉਣਾ। ਆਪਾਂ ਕਹਿੰਦੇ ਉਹਦੀ ਫਲਾਣੇ ਦੀ ਵੀ ਬੜਾ ਉਹ ਵਿਦਵਾਨ ਹੈ, ਬੁੱਧੀ ਦੀ ਬੜੀ ਉਹਦੀ ਗੱਲ ਹੈ, ਅਸਲ ਵਿੱਚ ਉਹਨੇ ਭਾਈ ਕਮਾਈ ਕੀਤੀ ਤਾਂ ਹੀ ਉਹਦੀ ਬੁੱਧੀ, ਪਰਮੇਸ਼ਰ ਦਾ ਨਾਮ ਜਪਿਆ ਬੁੱਧੀ ਤੇਜ਼ ਹੁੰਦੀ। ਸੋ ਰੋ ਵਿਚਾਰ ਬੁੱਧ ਕਰਮ ਅਨੁਸਾਰ ਹੈ, ਬੁੱਧੀ ਤਾਂ ਭਾਈ ਆਪੋ ਆਪਣੇ ਕਰਮਾਂ ਦੇ ਅਨੁਸਾਰ ਹੀ ਪ੍ਰਾਪਤ ਹੁੰਦੀ। ਜਿਹੋ ਜਿਹੋ ਜੇ ਕਰਾਂਗੇ ਜਿਹਾ ਬੀਜੇ ਸੋਲਣਾ ਕਰਮਾਂ ਸੁੰਦੜਾ ਖੇਤ। ਵਿੱਦਿਆ ਅਭਿਆਸ ਅਦੋਤ, ਅਤੇ ਵਿੱਦਿਆ ਇੱਥੇ ਵਿੱਦਿਆ ਅਭਿਆਸ ਲਿਖਿਆ, ਇਹਨੂੰ ਵਿੱਦਿਆ ਅਭਿਆਸ ਪਾਠ ਨਹੀਂ ਕਰਨਾ, ਵਿੱਦਿਆ ਅਭਿਆਸ ਪਾਠ ਹੀ ਕਰਨਾ, ਕਰਨਾ ਆੜਾ ਹੋਜੂਗਾ, ਆਪਣੇ ਆਪ ਹੀ ਅਭਿਆਸ ਹੋਜੂਗਾ। ਯਈਆ ਅੱਧਾ ਵਾ, ਯਈਏ ਨੂੰ ਸਿਹਾਰੀ, ਯਈਏ ਦੀ ਸਿਹਾਰੀ ਜਿਹੜੀ ਹੈ ਅੱਧੇ ਦੀ ਵਿੱਚੋਂ ਸਿਹਾਰੀ ਨਿਕਲ ਕੇ ਭੱਬੇ ਨੂੰ ਚੱਲ ਜੂਗੀ, ਬਣ ਜੂ ਵਿੱਦਿਆ ਅਭਿਆਸ। ਵਿੱਦਿਆ ਅਭਿਆਸ, ਵਿੱਦਿਆ ਦਾ ਅਭਿਆਸ ਕਰਨ ਵਾਲੇ, ਵਿੱਦਿਆ ਦਾ ਅਭਿਆਸ ਕਰਨ ਨਾਲ ਵਿੱਦਿਆ ਅਦੋਤ ਕਹੀਏ ਪ੍ਰਗਟ ਹੋ ਆਉਂਦੀ। ਭਾਵ ਇਹ ਹੈ ਜਿਤਨਾ ਜਿਤਨਾ ਕਿਸੇ ਚੀਜ਼ ਵਾਸਤੇ ਮਨੁੱਖ ਉੱਦਮ ਕਰਦਾ, ਉਤਨਾ ਉਤਨਾ ਹੀ ਉਹ ਚੀਜ਼ ਪ੍ਰਾਪਤ ਹੋਵੇਗੀ। ਉੱਦਮ ਕਰਕੇ ਮਾਇਆ ਮਿਲਦੀ ਹੈ, ਅਤੇ ਛੱਡ ਇਹ ਮਾਇਆ ਨੂੰ ਛੱਡਣ ਨਾਲ, ਜਿਹੜਾ ਛੱਡਣਾ ਵੀ ਇੱਕ ਉੱਦਮ ਆ, ਛੱਡੀ ਚੀਜ਼ ਨਹੀਂ ਜਾਂਦੀ, ਉੱਦਮ ਕਰਨਾ ਵੀ ਨਹੀਂ ਗ੍ਰਹਿਣ ਕਰਨੀ, ਅਤੇ ਕੀਰਤੀ ਪ੍ਰਾਪਤ ਹੁੰਦੀ। ਬੁੱਧੀ ਵੀ ਚਲੋ ਕਰਮਾਂ ਅਨੁਸਾਰ ਆ, ਕਹਿੰਦੇ ਵਿੱਦਿਆ ਅਭਿਆਸ ਅਦੋਤ, ਵਿੱਦਿਆ ਦਾ ਅਭਿਆਸ ਕਰਨ ਨਾਲ ਭਾਵ ਉੱਦਮ ਕਰਨ ਨਾਲ ਹੀ ਵਿੱਦਿਆ ਭਾਈ ਪ੍ਰਗਟ ਹੁੰਦੀ ਹੈ, ਅਤੇ ਪਰਮੇਸ਼ਰ ਪਾਸੋਂ ਤੁਸੀਂ ਬੁੱਧੀ ਅਤੇ ਉੱਦਮ ਹੀ ਮੰਗੋ। ਉੱਦਮ ਕਰਕੇ ਸ੍ਰੀ ਮੜੇ ਯਤਨ ਕਰਦਿਆਂ, ਉਪਰਾਲੇ ਕਰਦਿਆਂ ਸ੍ਰੀ ਲਕਸ਼ਮੀ ਜਾਂ ਦੌਲਤ ਧਨ ਮਿਲਦਾ ਹੈ, ਅਤੇ ਕੀਰਤ ਤਿਆਗ ਗਏ ਹੋਤ। ਤਿਆਗਿਆਂ ਮਾਇਆ ਤਿਆਗਿਆਂ, ਤਿਆਗਣੀ ਕਿੱਦਾਂ? ਇਹ ਤਾਂ ਨਹੀਂ ਵੀ ਪਹਿਲਾਂ ਉੱਦਮ ਕਰਕੇ ਪੈਸਾ ਕਮਾ ਲਓ ਸੁੱਟ ਦਿਓ, ਨਹੀਂ। ਫਿਰ ਤਿਆਗਿਆਂ, ਤਿਆਗਣਾ ਨੂੰ ਕੀ ਆ? ਦਾਨ ਕਰਨਾ, ਮਾਇਆ ਦਾ ਦਾਨ ਦਿੱਤਿਆਂ ਕੀਰਤੀ ਹੁੰਦੀ ਆ, ਵਡਿਆਈ ਹੁੰਦੀ ਆ, ਹੋਤ ਦਾ ਅਰਥ ਹੁੰਦੀ ਹੈ। ਅਤੇ ਅਕਲ ਮਤ ਕਰਮਾਂ ਕਰਕੇ ਮਿਲਦੀ ਹੈ, ਹਾਂਜੀ। ਵਿੱਦਿਆ ਅਭਿਆਸ ਅਦੋਤ, ਅਤੇ ਜਿਹੜੀ ਪਾਠ ਅੱਡ ਕਰ ਲਈ ਨਾ, ਵਿੱਦਿਆ ਅਭਿਆਸ, ਅਤੇ ਜਿਹੜੀ ਵਿੱਦਿਆ ਉਹ ਅਭਿਆਸ ਕੀਤਿਆਂ ਭਾਵ ਮਿਹਨਤ ਕੀਤਿਆਂ ਅਦੋਤ ਪ੍ਰਗਟ ਹੁੰਦੀ। ਜਿੰਨੀ ਮਿਹਨਤ ਕਰਾਂਗੇ ਉੰਨੀ ਵਿੱਦਿਆ ਪ੍ਰਗਟ ਹੋਊ, ਪ੍ਰਤੱਖ ਹੋਊਗੀ। ਇਹ ਪੰਡਿਤ ਹਰਦਿਆਲ ਜੀ ਸਾਨੂੰ ਸਿੱਖਿਆ ਦੇ ਰਿਹਾ, ਗੱਲ ਉੱਦਮ ਦੀ ਕਰ ਰਹੇ ਹਾਂ ਕਿ ਉੱਦਮ ਕਰੋ ਮਾਇਆ ਮਿਲੂਗੀ, ਉੱਦਮ ਕਰੋ ਦਾਨ ਕਰੋ, ਉੱਦਮ ਕਰੋ ਵਿੱਦਿਆ ਪੜ੍ਹੋ, ਉੱਦਮ ਕਰੋ ਬੁੱਧੀ ਵੀ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋ ਹੀ ਜਾਊਗੀ, ਨਾਮ ਸਿਮਰਨ ਜਪੋਗੇ ਦੇ ਕਰਮ ਆਪੇ ਹੀ ਅਨੁਸਾਰੀ ਹੋ ਹੀ ਜਾਣਗੇ। ਠੀਕ ਹੈ ਜੀ, ਉੱਦਮ ਕੰਡੂ ਕਲ ਹੈ। ਹੁਣ ਇਹ ਦੌਰਾ ਬਹੁਤ ਮਹਾਨ ਹੈ। ਅੱਗੇ ਕਵੀ ਜੀ ਨੇ ਨੌ ਚੀਜ਼ਾਂ ਦਾ ਦ੍ਰਿਸ਼ਟਾਂਤ ਦੇ ਕੇ ਅਤੇ ਸਮਝਾਇਆ ਵੀ ਇਹਨਾਂ ਨੂੰ ਜਿਤਨਾ ਵਧਾਓ ਓਨਾ ਹੀ ਵੱਧ ਜਾਂਦੀ। ਅਕਾਲ ਜਿਵੇਂ ਹੈ ਨਾ, ਕਾਲ ਵੀ ਕੀ ਆ? ਉਹ ਵੇਖੋ ਸਮੇਂ ਨਾਲ ਚੱਲਦਾ ਹੀ ਜਾਂਦਾ, ਰੁਕਦਾ ਨਹੀਂ ਕਦੇ। ਉਹ ਬਸ ਮਾਰੀ ਅਕਾਲ ਜਿਹਨੂੰ ਸਭ ਕਿਸੇ ਨੂੰ ਮਾਰੀ ਜਾਂਦਾ, ਜਿਵੇਂ ਅਕਾਲ ਸਭ ਨੂੰ ਮਾਰੀ ਜਾਂਦਾ, ਇਸੇ ਤਰ੍ਹਾਂ ਕਹਿੰਦੇ ਨੌ ਚੀਜ਼ਾਂ ਜਿਹੜੀਆਂ ਇਹ ਵੀ ਵੇਖੋ ਜਿੰਨੀਆਂ ਵਧਾ ਲਓ ਇਹ ਵੱਧਦੀਆਂ ਜਾਂਦੀਆਂ। ਇਹਨਾਂ ਵਿੱਚੋਂ ਸਾਰੀਆਂ ਚੀਜ਼ਾਂ ਤਕਰੀਬਨ ਇੱਕ ਛੱਡ ਕੇ ਬਾਕੀ ਸਾਰੀਆਂ ਮਾੜੀਆਂ ਹੀ, ਜਿੰਨਾ ਵਧਾਓਗੇ ਬਸ ਔਖੇ ਹੀ ਆ। ਇੱਕ ਦੋ ਹੀ ਇਹਦੇ ਵਿੱਚ ਚੰਗੇ ਗੁਣ ਆ, ਬਾਕੀ ਸਾਰੇ ਮਾੜੇ ਹੀ ਆ ਨੌਵਾਂ ਵਿੱਚ। ਅਤੇ ਇਹਨਾਂ ਦਾ ਹੀ ਉਲਟ ਅਰਥ ਕਰ ਲਈਏ ਤਾਂ ਵੀ ਮਤਲਬ ਨੌਵੇਂ ਦੇ ਨੌਵੇਂ ਮਾੜੇ ਸਮਝ ਲਓ, ਕਿਉਂਕਿ ਕੋਈ ਵੀ ਚੀਜ਼ ਜਿਹੜੀ ਵਧਾਉਣੀ ਆ ਨਾ ਇਹ ਮਾੜੀ ਹੁੰਦੀ ਹੈ। ਹੁਣ ਕਹਿੰਦੇ ਆ ਉੱਦਮ ਕੰਡੂ ਕਲ, ਉੱਦਮ ਉੱਦਮ ਕੀ ਹੁੰਦਾ ਵਾ ਇਹ ਪਾ, ਜੋ ਕੰਮ ਕੀਤਾ ਜਾਵੇ ਜਲਦੀ ਕੀਤਾ ਜਾਵੇ, ਵੱਧ ਤੋਂ ਵੱਧ ਛੇਤੀ ਕੀਤਾ ਜਾਵੇ। ਕੱਲ੍ਹ ਕਰੇ ਸੋ ਆਪ ਕਰ, ਹਾਂਜੀ ਕਿਹੜਾ ਕੱਲ ਕਰਨਾ ਉਹ ਆਪ ਕਰ, ਜਿਹੜਾ ਆਪ ਕਰਨਾ ਹੁਣ ਹੀ ਕਰ, ਠੀਕ ਹੈ। ਕੱਲ ਕਰਨਾ ਜਿਹੜਾ ਅੱਜ ਕਰੋ, ਅੱਜ ਕਰਨਾ ਆਪ ਕਰ, ਹੁਣੇ ਹੀ ਕਰੋ ਉਹਨੂੰ। ਇਹੀ ਉੱਦਮ ਆ, ਉੱਦਮ ਭਾਵ ਕੋਸ਼ਿਸ਼, ਠੀਕ ਹੈ ਜੀ। ਯਤਨ ਮਿਹਨਤ ਪੁਰਸ਼ਾਰਥ ਕੁਝ ਵੀ ਅਰਥ ਲਾ ਲਓ। ਕੰਡੂ ਹੁੰਦੀ ਖੁਰਕ, ਅਤੇ ਕੰਡੂ ਖੁਰਕ ਕਲੈ ਲੜਾਈ ਝਗੜਾ, ਠੀਕ ਹੈ ਜੀ। ਮਦ ਜੂਆ ਪ੍ਰੀਤ ਆਹਾਰ, ਮਦ ਚੌਥੀ ਗਈ ਆ ਮਦ, ਉਹ ਸ਼ਰਾਬ, ਜੂਆ ਪਰ ਜੂਆ, ਹਾਂਜੀ ਜੂਆ ਕੀ ਆ ਇਹ ਚੌਪੜ ਦੀ ਖੇਡ, ਹਾਂਜੀ। ਫਿਰ ਪ੍ਰੀਤ ਪ੍ਰੇਮ, ਝੂਠਾ ਪਿਆਰ, ਪ੍ਰੇਮ ਪਿਆਰ ਤੇ ਜਿਹੜਾ ਕਹਿੰਦੇ ਪਰਮੇਸ਼ੁਰ ਨਾਲ ਪਿਆਰ ਤੇ ਸੱਚਾ ਹੀ ਨਾ, ਜਿਹਨੇ ਪ੍ਰੇਮ ਕੇ ਉੱਤੇ ਨਹੀਂ ਪ੍ਰਭਾਵ ਪਾਇਆ, ਜੇ ਕਰ ਦਿੰਦੇ ਆ ਵੀ ਪ੍ਰੇਮ ਪਿਆਰ ਆ, ਝੂਠੇ ਮੋਹ ਜਿਹੜੇ ਦੁੱਖ ਦਿੰਦੇ। ਆਹਾਰ ਕਹੀਏ ਭੋਜਨ, ਖੁਰਾਕ ਰੋਟੀ ਖਪਾਣੀ, ਭੋਗ ਫਿਰ ਭੋਗ ਵਿਲਾਸ ਵਿਸ਼ੇ ਭੋਗ, ਹਾਂਜੀ ਇਹ ਕਿੰਨੇ ਹੋ ਗਏ ਆ ਸੱਤ ਅੱਠ ਭੋਗ, ਅਤੇ ਨੀਂਦ। ਉੱਦਮ ਕੰਡੂ ਕਲ ਮਦ ਜੂਆ ਪ੍ਰੀਤ ਸੱਤ ਅਤੇ ਅੱਠ ਭੋਗ, ਨੀਂਦ 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 ਜਿਹੜੀ ਹੈ ਜਾਂ ਕੁੰਭ ਕਰਨਾ ਸੁੱਤਾ ਹੀ ਰਹਿੰਦਾ ਸੀ, ਢੋਲ ਲਾਣਾ ਉਠਾਉਣਾ ਪੈਂਦਾ ਢੋਲ ਵਜਾ ਕੇ, ਨਵ ਸੇਵ ਤੇ ਨਵ ਕਹੀਏ ਨੌ, ਨੌਵਾਂ ਨੂੰ ਇਹ ਜਿਹੜੇ ਮਨੁੱਖ ਸੇਵ ਤੇ ਕਹੀਏ ਸੇਵਦੇ ਆ ਨਾ, ਜਿਹੜੇ ਇਹਨਾਂ ਨੌਵਾਂ ਦੀ ਸੇਵਾ ਕਰਨ ਵਾਲੇ ਬੜਾ ਪੂਜਦੇ ਆਓ ਸਾਡੇ ਤੇ ਵਰੋ, ਵਧੈ ਪਰ ਲੈ ਜਿਓ ਬਾਰ ਕਹਿੰਦੇ ਤੇ ਵਿਆਹ ਵੱਧਦੇ ਆ, ਜਿਹੜੇ ਇਹਨਾਂ ਦੀ ਸੇਵਾ ਕਰਦੇ ਨਵਾਂ ਚੀਜ਼ਾਂ ਦੀ, ਇਹ ਨੌ ਇੰਜ ਵੱਧਦੇ ਆ ਜਿਵੇਂ ਅਵਾਂਤਰ ਪਰਲੋ ਵਿੱਚ ਪਾਣੀ ਵੱਧਦਾ, ਠੀਕ ਹੈ ਜੀ। ਇਹ ਵਸਤੂਆਂ ਜਿੰਨੀਆਂ ਵਧਾਓਗੇ ਆ ਉਨੀਆਂ ਵੱਧ ਜਾਂਦੀਆਂ, ਜਿਵੇਂ ਆ ਪਰਲੋ ਵੱਧਦੀ ਹੈ ਨਾ, ਵਧੇ ਪਰ ਲੈ ਜਿਉਂ ਬਾਰ ਬਾਰ ਕੇ, ਜਿਵੇਂ ਪਾਣੀ ਵੱਧਦਾ ਨਾ ਪਰਲੇ ਦਾ, ਇਸ ਤਰ੍ਹਾਂ ਇਹ ਪਰਲੋ ਵੀ ਜਿਹੜੀ ਹੈ ਕਈ ਪ੍ਰਕਾਰ ਦੀ ਜਿਹੜੀ ਦੱਸੀ ਹੋਈ ਆ ਪੁਰਾਣਾ ਵਿੱਚ, ਪੁਰਾਣਾ ਵਿੱਚ ਉੱਦਾਂ ਪੰਜ ਪ੍ਰਕਾਰ ਦੀ ਪਰਲੇ ਦੱਸੀ ਵਿਦਵਾਨਾਂ ਨੇ, ਹੈਂਜੀ। ਅਤੇ ਪਰਲੇ ਦਾ ਅਰਥ ਪੁਰਾਣਾ ਵਿੱਚ ਲਿਖਿਆ ਵੀ ਸੰਸਾਰ ਦਾ ਲੀਨ ਹੋਣਾ, ਜਦੋਂ ਸਭ ਕੁਛ ਤਹਿਸ ਨਹਿਸ ਹੋ ਜਾਂਦਾ। ਵਿਸ਼ਨੂੰ ਪੁਰਾਣ ਦੇ ਅੰਸੂ ਇੱਕ 'ਚ ਅਧਿਆਏ ਸੱਤਵੇਂ ਵਿੱਚ ਲਿਖਿਆ ਦੱਸਿਆ ਵਾ, ਜੀਵਾਂ ਦੇ ਨਿੱਤ ਮਰਨ ਦਾ ਨਾਮ ਨਿੱਤ ਪਰਲੈ, ਜਿਹੜੀ ਰੋਜ਼ ਹੀ ਆਪਾਂ ਲੋਕ ਚੜ੍ਹਾਈ ਕਰਦੇ ਰਹਿੰਦੇ। ਬ੍ਰਹਮਾ ਦੇ ਸੌਣ ਪਰ ਨੈਮਿਤਕ ਪਰਲੇ, ਜਦੋਂ ਬ੍ਰਹਮਾ ਰਾਤ ਸੌਂਦਾ ਤਾਂ ਸ੍ਰਿਸ਼ਟੀ ਢਾ ਦਿੰਦਾ, ਸਵੇਰੇ ਉੱਠ ਕੇ ਫਿਰ ਬਣਾ ਦਿੰਦਾ। ਬ੍ਰਹਮਾ ਦੇ ਮਰਨ ਪਰ, ਜਦੋਂ ਬ੍ਰਹਮਾ ਦੀ ਉਮਰ 100 ਦਿਬ ਪੂਰੀ ਹੋ ਜਾਂਦੀ ਆ, ਹਾਂਜੀ, ਅਤੇ ਪ੍ਰਾਕਿਰਤਕ ਪਰਲੇ, ਉਦੋਂ ਪਾ ਸਾਰੀ ਸ੍ਰਿਸ਼ਟੀ ਦੀ ਪਰਲੇ ਹੋ ਜਾਂਦੀ। ਗਿਆਨ ਦੁਆਰਾ ਆਤਮ ਵਿੱਚ ਲੀਨ ਹੋਣਾ, ਇਹ ਅਤਿਅੰਤਕ ਪਰਲੇ ਪਾ, ਜਿਹੜਾ ਗਿਆਨ ਦੁਆਰਾ ਆਪਣੇ ਅਸਰੂਪ ਵਿੱਚ ਹੀ ਲੀਨ ਹੋ ਜਾਣਾ ਆ,
हाँ जी सारे जिथे कोई फुरना नहीं रह जाता, एक भी संकल्प विकल्प नहीं ना रह जाता, वो हैगी आ ज्ञान परलै। हाँ जी नित परलै ते नैमितक परलै, प्राकृतिक परलै ते ज्ञान परलै, जात्यंतक परलै, चार पांच परलै हैं। चौवां का तो याद है जिन्नी समझ पईआं दसदीआं, ते मतलब ये आ इस दोहरे का भी वेखो, हिम्मत जिन्नी मर्जी बताओ वध जांदी है, खुरक जिवें जिवें बताओ खुरकी जाओ वधदी जांदी है, आपां नूं पता ही। शराब नशा जिन्ना मर्जी वधाओ वधदे जांदे आ, घरां दे लोकां ने कले पाई उहदे घर जाड़ ले शराब करके, जुए दी आदत भी आदमी छड़दा नहीं कदी, पंजा पांडवां ने सब कुछ ही हरा लिया सी, बस इहो आस हुंदी है हुण वी जिते हुण वी जिते। एक दा होर, पंजा पांडवां ने जुआ खेड के सारा राज भाग ही दा दे ला दिता सी, ਇਹ ਮਾੜੇ ਹੀ ਹੈ। ਪ੍ਰੇਮ ਜਿੰਨਾ ਵਧਾਓ ਵੱਧ ਜਾਂਦਾ ਹੈ ਕਿਸੇ ਨਾਲ, ਰੱਬ ਨਾਲ ਹੀ ਵਧਾਇਆ ਚੰਗਾ, ਬਾਕੀ ਸਾਰਾ ਦੁੱਖ ਰੂਪ ਹੀ ਜਾਂਦਾ। ਇਹ ਤਾਂ ਮੋਹੇ ਡੂਬਾ ਸੰਸਾਰ, ਪ੍ਰੇਮ ਪ੍ਰੇਮ ਕਾਹਦਾ ਮੋਹ ਹੀ ਹੁੰਦਾ, ਭੁੱਖ ਜਿੰਨੀ ਵਧਾਉਣੀ ਚਾਹੋ ਵੱਧ ਜਾਂਦੀ, ਭੁੱਖੋ ਭੁੱਖੋਂ ਬੰਦਾ ਕਰਦਾ ਰਹਿੰਦਾ, ਅਸਰ ਰਸੋਈ 'ਚ ਨਹੀਂ ਹਟਦਾ ਆ ਜਾਣਾ, ਫਿਰ ਜਦੋਂ ਭੁੱਖ ਵੱਧ ਜੇ, ਨੀਂਦ ਜਿੰਨੀ ਮਰਜ਼ੀ ਵਧਾਓ ਵੱਧ ਜਾਂਦੀ, ਜੇ ਤੁਸੀਂ ਚਾਰ ਘੰਟੇ ਸੌਂਦੇ ਜੇ ਤਾਂ ਤੁਸੀਂ ਤਾਂ ਸੰਤੁਸ਼ਟ ਜੇ, ਜੇ ਤੁਸੀਂ ਦਸ ਘੰਟੇ ਸੌਂਦੇ ਤਾਂ ਅੱਖਾਂ ਘੁੱਟੀਆਂ ਰਹਿਣਗੀਆਂ, ਸਗੋਂ ਨੀਂਦ ਆਓ। ਵਿਸ਼ੇ ਵੀ ਜਿੰਨੇ ਮਰਜ਼ੀ ਵਧਾ ਲਓ, ਜ਼ਬਾਨ ਦੇ ਖਾਣ ਦੇ, ਕੰਨਾਂ ਨਾਲ ਸੁਣਨ ਦੇ, ਅੱਖਾਂ ਨਾਲ ਵੇਖਣ ਦੇ, ਇੰਦਰੀਆਂ ਨਾਲ ਭੋਗਾਂ ਦੇ ਵੀ ਵੱਧ ਹੀ ਜਾਂਦੇ, ਇਹ ਘੱਟਦੇ ਨਹੀਂ ਵੱਧਦੇ ਨਹੀਂ, ਸਗੋਂ ਜਾਂਦੇ ਵੱਧਦੇ ਹੀ ਜਾਂਦੇ ਆ, ਘੱਟਦੇ ਘੁੱਟਦੇ ਹੈ ਨਹੀਂ ਇਹ ਚੀਜ਼ਾਂ। ਸੋ ਪੰਡਿਤ ਹਰਦਿਆਲ ਜੀ ਨੇ ਬੜਾ ਹੀ ਜਿਹੜਾ ਇਹਦੇ ਵਿੱਚ ਸੋਹਣਾ ਇਹ ਦੋਹਰਾ ਲਿਖ ਕੇ ਦੱਸਿਆ ਵਾ ਵੀ ਉਦਮ ਕਾਲੇ ਖੁਰਕ ਜੂਆ ਇਹ ਤੋਂ ਭਾਈ ਇਹ ਨੌਵਾਂ ਚੀਜ਼ਾਂ ਤੋਂ ਬਚ ਕੇ ਰਹੋ। ਭੋਗ ਨਹੀਂ ਤਾਂ ਨਾਮ ਸੇਵਦੇ, ਨਾ ਵਧਾ ਤੇ ਨੌਵਾਂ, ਜਿਹੜਾ ਨੌਵਾਂ ਨੂੰ ਸੇਵਦੇ ਆ ਨਾ, ਸੇਵਦੇ ਆ, ਸੇਵਨ ਕਰਨ ਵਾਲੇ ਆ। ਹਾਂਜੀ ਵਧੇ ਉਹ ਤਾਂ ਫਿਰ ਔਖੇ ਹੁੰਦੇ ਆ, ਕਿਉਂਕਿ ਵਧੇ ਪਰਲੈ ਜਿਉਂ ਵਾਰ, ਜਿਵੇਂ ਪਰਲੋ ਦਾ ਪਾਣੀ ਵੱਧਦਾ ਨਾ ਮਹਾਂ ਪਰਲੈ ਦਾ, ਹਾਂਜੀ ਉਸੇ ਤਰ੍ਹਾਂ ਹੀ ਆ। ਦੋਹਰਾ ਉਦਮ ਉੱਤਮ ਮਿੱਤਰਵਤ, ਹੁਣ ਉਦਮ ਦੀ ਗੱਲ ਦੱਸਣ ਡੇ, ਕਹਿੰਦੇ ਜਿਹੜਾ ਸ੍ਰੇਸ਼ਟ ਉੱਤਮ, ਜਿਹੜਾ ਉੱਤਮ ਕਹੀਏ ਸ੍ਰੇਸ਼ਟ, ਸ੍ਰੇਸ਼ਟ ਕੰਮਾਂ ਪਾਸੇ ਕੀਤਾ ਹੋਇਆ ਉਦਮ ਆ, ਉਹ ਤਾਂ ਮਿੱਤਰਾਂ ਦੇ ਵੱਤ ਕਹੀਏ ਵਰਗਾ ਆ, ਠੀਕ ਹੈ ਜੀ। ਭਾਇਓ ਸੋ ਸੱਤਰ ਸਮਾਨ, ਅਤੇ ਫਿਰ ਕਹਿੰਦੇ ਜੇ ਭਾਰ ਜਿਹੜਾ ਮਾੜੇ ਕੰਮਾਂ ਵੱਲ ਕੀਤਾ ਹੋਇਆ ਉੱਦਮ ਹੈ ਤਾਂ ਉਹ ਵੀ ਉੱਦਮ, ਉਹ ਵੀ ਉੱਤਮ ਆ, ਚੰਗੇ ਪਾਸੇ ਕੀਤਾ ਉਹ ਵੀ ਉੱਦਮ, ਮਾੜੇ ਪਾਸੇ ਕੀਤਾ ਉਹ ਵੀ ਉੱਦਮ, ਕਹਿੰਦੇ ਹੈ ਤਾਂ ਇੱਕੋ ਚੀਜ਼ ਉੱਦਮ ਆ, ਪਰ ਉਹ ਸੱਤਰ ਸਮਾਨ, ਸ਼ਤਰੂ ਕਹੀਏ ਦੁਸ਼ਮਣ ਵੈਰੀ ਦੇ ਸਮਾਨ ਭਾਇਓ ਕਹੀਏ ਹੋ ਜਾਂਦਾ, ਭਾਇਓ ਸੋ ਸੱਤਰ ਸਮਾਨ। ਜਾਂ ਇੱਦਾਂ ਸਮਝ ਲਓ ਵੀ ਇੱਕ ਸਾਖੀ ਦੇ ਪ੍ਰਮਾਣ ਦੇ ਰਹੇ ਆ ਵੀ ਵੇਖੋ ਉੱਦਮ ਜਿਹੜਾ ਨਾ ਉੱਤਮ ਉੱਦਮ ਕੀਤਾ ਹੋਇਆ ਮਿੱਤਰਵਾਤ ਵਰਗਾ ਸੀ ਭਾਇਓ ਸੋ ਸੱਤਰ ਸਮਾਨ, ਅਤੇ ਉਹੀ ਉੱਦਮ ਸਤਰੂ ਸਮਾਨ ਭਾਇਓ ਕਹੀਏ ਹੋਇਆ, ਠੀਕ ਹੈ ਜੀ। ਹੋਇਆ ਹੋਇਆ ਉਹ ਉੱਦਮ ਸਤਰੂ ਸਮਾਨ ਵੈਰੀ ਸਮਾਨ, ਕਿਹੜਾ ਆਲਸ ਸਤਰ ਮਿੱਤਰ ਜਿਉਂ, ਇਸ ਤਰ੍ਹਾਂ ਆਲਸ ਜਿਹੜਾ ਦਲਿੱਦਰ ਹੈ ਤਾਂ ਸੱਤਰ ਵੈਰੀ ਦੇ ਸਮਾਨ ਹੈ। ਹਾਂਜੀ ਪਰ ਕਿਸੇ ਜਗ੍ਹਾ ਇਹੀ ਜਿਹੜਾ ਆਲਸ ਆ ਮਿੱਤਰ ਦੇ ਜਿਉਂ ਕਹੀਏ ਵਾਂਗ ਹੋ ਜਾਂਦਾ। ਉਬੈ ਵਿਪਰਜੈ ਗਿਆਨ ਇਉਂ ਇਹਨਾਂ, ਉਬੈ ਕਹੀਏ ਦੋਨਾਂ ਦਾ, ਵਿਪਰਜੈ ਕਹੀਏ ਉਲਟਾ ਹੀ ਗਿਆਨ, ਆਲਸ ਸੱਤਰ ਮਿੱਤਰ ਜਿਉਂ। ਉਦਮ ਦੀ ਗੱਲ ਦੱਸ ਕੇ ਨਾ ਦੱਸਿਆ ਆਲਸ ਦਾ ਪ੍ਰਮਾਣ ਦਿੱਤਾ, ਕਹਿੰਦੇ ਜਿਉਂ ਕਹੀਏ ਜਿਵੇਂ ਆਲਸ ਵੇਖੋ ਵੈਰੀ ਵੀ ਬਣ ਜਾਂਦਾ ਅਤੇ ਮਿੱਤਰ ਵੀ ਬਣ ਜਾਂਦਾ। ਹਾਂਜੀ ਉਹ ਕਿਵੇਂ ਵੀ ਯਾਰ ਜਿਵੇਂ ਅੰਮ੍ਰਿਤ ਵੇਲੇ ਉੱਠਣ ਦਾ ਉੱਦਮ ਕਰਨਾ ਬੜੀ ਚੰਗੀ ਗੱਲ ਆ, ਅਤੇ ਉਹ ਆਪਣੇ ਮਿੱਤਰ ਸਮਾਨ, ਪਰ ਉਸਦੇ ਉੱਦਮ ਨਾਲ
ਕਿਸੇ ਦੇ ਘਰ ਜਾ ਕੇ ਚੋਰੀ ਕਰਨੀ, ਇਹ ਉੱਦਮ ਵੈਰੀ ਦੇ ਸਮਾਨ ਹੈ। ਉਹੀ ਅੰਮ੍ਰਿਤ ਵੇਲਾ ਵੀ ਉਹੀ ਆ, ਉੱਦਮ ਵੀ ਇਹੋ ਹੀ ਆ। ਉਹ ਅੰਮ੍ਰਿਤ ਵੇਲੇ ਬੰਦਗੀ ਕਰਨੀ ਮਿੱਤਰ ਵਰਗਾ, ਉਹ ਅੰਮ੍ਰਿਤ ਵੇਲੇ ਚੋਰੀ ਕਰਨੀ ਸ਼ਤਰੂ ਸਮਾਨ, ਉਹੀ ਉੱਦਮ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪਾਠ ਪੂਜਾ ਕਰਨੀ, ਇਹ ਉੱਦਮ ਮਿੱਤਰ ਦੇ ਸਮਾਨ ਆ। ਇਸੇ ਤਰ੍ਹਾਂ ਬੁਰੇ ਕਰਮਾਂ ਪਾਸੋਂ ਆਲਸ ਕਰਨਾ, ਇਹਦੇ ਮਿੱਤਰ ਦੇ ਸਮਾਨ ਹੈ, ਅਤੇ ਚੰਗੇ ਕਰਮਾਂ ਪਾਸੋਂ ਆਲਸ ਕਰਨਾ ਵੈਰੀ ਦੇ ਸਮਾਨ ਹੈ। ਗੁਰਬਾਣੀ ਅੰਦਰ ਵੀ ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸਲੋਕ ਸਹਿਸਗੁਰੀ ਜੀ ਵਿੱਚ ਬਚਨ ਕਰਦੇ ਆ, ਨਹਿ ਬਿਲਾਂਬ ਧਰਮੰ ਬਿਲਾਂਬ ਪਾਪ। ਵੀ ਧਰਮ ਵਿੱਚ ਕਦੀ ਦੇਰੀ ਨਾ ਕਰੋ, ਇਹ ਉੱਦਮ ਕਰੋ। ਬਿਲਾਂਬ ਪਾਪ, ਪਾਪ ਕਰਦੇ ਆ, ਇਹ ਉੱਦਮ ਕਰੋ ਵੀ ਦੇਰੀ ਕਰੋ, ਆਲਸ ਕਰ ਲਓ। ਪਾਪ ਕਰਨ ਲੱਗੇ ਆਲਸ ਕਰ ਲਓ, ਅਤੇ ਧਰਮ ਨੂੰ ਕਮਾਉਣ ਲੱਗਿਆਂ ਉੱਦਮ ਕਰ ਲਓ। ਧਰਮ ਦੇ ਕਰਮ ਕਰਨ ਲੱਗਿਆਂ ਕਦੇ ਵੀ ਦੇਰੀ ਨਾ ਲਾਓ, ਅਤੇ ਪਾਪ ਕਰਨ ਲੱਗਿਆਂ ਜਾਣ ਬੁੱਝ ਕੇ ਦੇਰੀ ਕਰੋ, ਕਿਉਂਕਿ ਹੋ ਸਕਦਾ ਕੁਝ ਸਮੇਂ ਬਾਅਦ ਮਨ ਦੇ ਖਿਆਲ ਬਦਲ ਜਾਣ ਕੇ ਪਾਪ ਤੋਂ ਬਚਿਆ ਜਾ ਸਕੇ। ਸੋ ਨਾ ਉੱਦਮ ਦੀ ਪਰਿਭਾਸ਼ਾ ਨਾ ਆਲਸ ਦੀ ਪਰਿਭਾਸ਼ਾ ਦਿੱਤੀ ਆ ਕਿ ਵੇਖੋ ਜਿਹੜਾ ਉੱਦਮ ਆ ਭਾਈ, ਇਹ ਤਾਂ ਉੱਤਮ, ਜਿਹੜਾ ਉੱਤਮ ਸ੍ਰੇਸ਼ਟ ਉੱਦਮ ਆ, ਇਹ ਮਿੱਤਰ ਵਰ ਤੋਂ ਕਹੀਏ ਵਰਗਾ ਆ, ਭਾਇਓ ਸੋ ਸਤਰ ਸਮਾਨ। ਪਰ ਉਹੀ ਉੱਦਮ ਕਹਿੰਦੇ ਵੈਰੀ ਸਮਾਨ ਦੇ ਭਾਇਓ ਕਹੀਏ ਹੋ ਗਿਆ। ਉਹ ਸਾਖੀ ਦਾ ਪ੍ਰਮਾਣ ਹੀ ਦਿੰਦੇ ਆ, ਜਿਵੇਂ ਵਿਦਵਾਨ ਸੰਪਰਦਾਇ ਮਹਾਂਪੁਰਸ਼ ਲਾਉਂਦੇ ਵੀ ਦੱਸ ਦਿੰਦੇ ਆ, ਆਲਸ ਸਤਰ ਮਿੱਤਰ ਜਿਉਂ, ਜਿਵੇਂ ਕਹਿੰਦੇ ਆਲਸ ਵੇਖੋ ਸਤਰੂ ਵੀ ਆ, ਵੈਰੀ ਵੀ ਆ ਅਤੇ ਮਿੱਤਰ ਵੀ ਆ। ਉਪੇ ਵਿਪਰ ਜਿਹਾ ਗਿਆਨ, ਹਾਂਜੀ, ਇਹਨਾਂ ਦੋਨਾਂ ਦਾ ਉਲਟਾ ਹੀ ਗਿਆਨ ਹੈ ਆਪੋ ਵਿੱਚ, ਆਲਸ ਦਾ ਵੀ ਅਤੇ ਉੱਦਮ ਦਾ ਵੀ। ਉਹ ਇਹ ਪ੍ਰਮਾਣ ਆ, ਸਾਖੀ ਵੀ ਲਾ ਦਿੰਦੇ ਹਾਂ ਵੀ ਕਿਸੇ ਨੇ ਆ ਕੇ ਕਿਹਾ ਚੱਲ ਭਾਈ ਅੱਜ ਫਲਾਣੀ ਥਾਂ ਅਸੀਂ ਅਮਕੇ ਆਦਮੀ ਨੂੰ ਕਤਲ ਕਰਨਾ, ਕੋਈ ਘਰ ਟੱਪਣਾ, ਬਿਨਾਂ ਸੋਚੇ ਸਮਝੇ ਚੱਟ ਉੱਠ ਕੇ ਉਸ ਨਾਲ ਚੱਲ ਪਿਆ, ਜਾ ਕੇ ਕਤਲ ਕਰ ਦਿੱਤਾ। ਮੌਕੇ 'ਤੇ ਵਾਰਦਾਤ ਕਰਦੇ ਫੜੇ ਗਏ, ਕੋਰਟ ਕਚਹਿਰੀ ਤੋਂ ਸਜ਼ਾ ਸੁਣਾਈ ਗਈ, ਜੇਲ੍ਹ ਚਲਾ ਗਿਆ, ਆਪ ਵੀ ਦੁਖੀ ਪਰਿਵਾਰ ਵੀ ਦੁਖੀ। ਉੱਥੇ ਜੇਕਰ ਜਾਣ ਵੇਲੇ ਥੋੜ੍ਹੀ ਜਿੰਨੀ ਵੀ ਇਹ ਮਨੁੱਖ ਜਿਹੜਾ ਇਹ ਬੰਦਾ ਆਲਸ ਕਰ ਲੈਂਦਾ ਤਾਂ ਠੀਕ ਸੀ, ਪਰ ਉਹ ਉੱਦਮ ਨੇ ਕੀਤਾ, ਉੱਦਮ ਉਹ ਕਿਸੇ ਦੇ ਅਰਥ ਨਹੀਂ ਆਇਆ, ਕਿਸੇ ਕੰਮ ਨਹੀਂ ਆਇਆ, ਉਹ ਉੱਦਮ ਵੇਖੋ ਦੁਸ਼ਮਣ ਬਣ ਗਿਆ। ਇੱਥੇ ਆਲਸ ਕਰਨਾ ਹੀ ਚੰਗਾ ਸੀ, ਮਾੜੇ ਪਾਸੇ ਜਾਣ ਤੋਂ ਪਹਿਲਾਂ 100 ਵਾਰ ਸੋਚ ਵਿਚਾਰ ਕਰਨੀ ਚਾਹੀਦੀ ਆ, ਢਿੱਲ ਮੱਠ ਕਰ ਜਾਣੀ ਚਾਹੀਦੀ ਆ। ਇਹ ਆਲਸ ਮਿੱਤਰ ਦਾ ਕੰਮ ਕਰ ਜਾਂਦਾ, ਆਲਸ ਵੇਖੋ ਜੇ ਆਪਾਂ ਆਲਸ ਚੰਗਾ ਨਾ, ਜਿੱਥੇ ਆਪਾਂ ਢਿੱਲ ਮੱਠ ਕਰ ਗਏ ਮਾੜੇ ਕੰਮ ਵਿੱਚ ਉਹ ਚੰਗਾ ਆਲਸ, ਅਤੇ ਜਿੱਥੇ ਅਸੀਂ ਮਾੜੇ ਕੰਮ 'ਚ ਦਬਦਾ ਫੱਟ ਕੇ ਤੁਰ ਪਏ ਹਾਂ, ਉੱਦਮ ਵੇਖੋ ਹੋ ਗਿਆ ਨਾ ਵੈਰੀ ਸਮਾਨ। ਫਿਰ ਸਤਸੰਗਤ, ਨਾਮ ਸਿਮਰਨ, ਚੰਗੇ ਕੰਮਾਂ ਵੱਲੋਂ ਆਲਸ ਕਰਨੀ, ਇਹ ਦੁਸ਼ਮਣ ਸਮਾਨ ਹੈ। ਸਤਿਗੁਰੂ ਮਹਾਰਾਜ ਜੀ ਦੇ ਬਚਨ ਤੁਹਾਨੂੰ ਦੱਸ ਹੀ ਦਿੱਤੇ, ਠੀਕ ਹੈ ਜੀ। ਸੋ ਕਈ ਵਿਚਾਰਾਂ ਇਹ ਆਪਾਂ ਇੰਨੇ ਹੀ ਰੂਪ ਵਿੱਚ, ਫਿਰ ਭਾਈ ਜਿਹੜਾ ਮਾੜੇ ਕੰਮ ਵੱਲੋਂ ਆਲਸ ਕਰ ਲਓ ਉਹ ਮਿੱਤਰ ਆ, ਅਤੇ ਜਿਹੜਾ ਉੱਦਮ ਕਰਨਾ ਆ ਮਾੜੇ ਕੰਮ ਵੱਲ ਉਹ ਸ਼ਤਰੂ ਸਮਾਨ। ਦੋਹਰਾ ਵਿਦਿਆ ਸੇਵ ਵਪਾਰ ਕ੍ਰਿਖ। ਹੁਣ ਅਗਲੇ ਦੌਰੇ ਵਿੱਚ ਵੀ ਸਾਨੂੰ ਮਹਾਨ ਸਿੱਖਿਆ ਦੇਣ ਲੱਗੇ ਆ, ਵਿੱਦਿਆ ਪੜ੍ਹਾ ਕੇ ਸੇਵ ਕਹੀਏ ਸੇਵਾ ਕਰਨ ਨਾਲ, ਵਪਾਰ ਕ੍ਰਿਖ ਵਪਾਰ ਅਤੇ ਕ੍ਰਿਖ ਕਹੀਏ ਖੇਤੀ, ਇਹਨ ਕਰ ਜਿਹੇ ਬ੍ਰਿਤ ਹੋਏ, ਇਹਨ ਕਹੀਏ ਇਹਨਾਂ ਕਰਕੇ, ਜਿਹ ਕਹੀਏ ਜਿਸ ਮਨੁੱਖ ਦੀ ਬ੍ਰਿਤ ਕਹੀਏ ਉਪਜੀਵਿਕਾ ਚੱਲਦੀ ਹੋਏ ਕਹੀਏ ਹੋਵੇ, ਇਹਨਾਂ ਨੂੰ ਕਰਨ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ, ਠੀਕ ਹੈ ਜੀ। ਵਿਦਿਆ ਕਰਕੇ, ਹਾਂਜੀ, ਸੇਵਾ ਕਰਕੇ, ਵਿੱਦਿਆ ਕੀ ਪੜ੍ਹਾਈ, ਵਿੱਦਿਆ ਛੋਟੀ ਉਮਰ ਵਿੱਚ ਕਹਿੰਦੇ ਬਲ ਪੜ੍ਹਨੀ ਚਾਹੀਦੀ ਹੈ, ਸੇਵਾ ਜਿਹੜੀ ਗੁਰੂ ਦੀ ਹੀ ਕਰਨੀ ਚਾਹੀਦੀ ਹੈ। ਤੋਕੀ ਗੁਰੂ ਅਮਰਦਾਸ ਮਹਾਰਾਜ ਦੀ ਆਉਂਦੀ ਹੈ, ਹਰ ਕੀ ਤੂੰ ਸੇਵਾ ਕਰੋ ਹੋਰ ਸੇਵਾ ਨਾ ਤੁਮ ਕਰੋ ਜੀ ਕੋਈ ਜੀ, ਇੱਦਾਂ ਤੁਕ ਆਉਂਦੀ ਪੂਰੀ ਯਾਦ ਨਹੀਂ ਮਾਰੇ ਸੱਚੇ ਪਾਤਸ਼ਾਹ ਦੇ ਬਚਨ ਆਉਂਦੇ, ਗੁਰ ਸੇਵਾ ਤਪਾਂ ਸਿਰ ਤਾਂ ਵਿਸਾਰ। ਹਾਂਜੀ ਫਿਰ ਵਪਾਰ ਕਿ ਆਹ ਜਿਹੜਾ ਵਣਜ ਸੌਦਾਗਰੀ ਆਦਿ ਕਰਨਾ ਆ, ਕ੍ਰਿਖ ਜਿਹੜੀ ਆ ਖੇਤੀ ਜੋ ਬੀਜਣੀ ਆ ਅਤੇ ਵੱਢਣੀ ਅਤੇ ਆਦਿ ਕਿਹਾ, ਕਹਿੰਦੇ ਇਨਕਾਰ ਜਿਹੇ ਬ੍ਰਿਤ ਹੋਏ। ਇਹਨਾਂ ਕਰਕੇ ਜੇ ਕਿ ਜਿਸਦਾ ਬ੍ਰਿਤ ਗੁਜ਼ਾਰਾ ਉਪਜੀਵਿਕਾ ਚੱਲਦਾ ਹੋਏ ਨਾ, ਹਾਂ ਜੀ ਜਿਨ੍ਹਾਂ ਦਾ ਇਹਨਾਂ ਚੀਜ਼ਾਂ ਕਰਕੇ ਪਰਿਵਾਰ ਚੱਲਦਾ ਹੋਏ, ਕ੍ਰਿਸ਼ਨ ਸਰਬ ਕੇ ਡੰਗ ਜਿਉਂ, ਕਹਿੰਦੇ ਜਿਵੇਂ ਕ੍ਰਿਸ਼ਨ ਕਹੀਏ ਕਾਲੇ ਸੱਪ ਦੇ ਡੰਗ, ਡੰਗ ਕਾਲੇ ਸੱਪ ਦੇ ਡੰਗ ਵੱਜਣ ਦੇ ਕਾਰਨ ਜੋ ਦ੍ਰਿੜ ਸੋਏ ਅਤੇ ਉਹਦਾ ਛੇਤੀ ਜਿਹੜਾ ਕੋਈ ਉਪਚਾਰ ਆ ਨਾ ਯਤਨ ਆ, ਯੋਗ ਕਹੀਏ ਯਤਨ ਕਰਨਾ ਠੀਕ ਆ, ਕਰਨ ਯੋਗ ਯਤਨ ਕਰਨਾ ਜੋ ਵੀ ਯਤਨ ਕਰਨਾ, ਹਾਂਜੀ ਉਹ ਪੱਕੀ ਤਰ੍ਹਾਂ ਚੰਗੀ ਤਰ੍ਹਾਂ ਹੀ ਕਰਨਾ ਚਾਹੀਦਾ, ਇਸ ਤਰ੍ਹਾਂ ਉਹ ਕੋਈ ਛੇਤੀ ਕਰਨਾ ਚਾਹੀਦਾ। ਭਗਤ ਕਬੀਰ ਜੀ ਕਹਿੰਦੇ ਨਾ, ਕਬੀਰ ਕਾਲ ਕਰੰਤਾ ਵਹਿ ਕਰ ਅਵ ਕਰਤਾ ਸੋ ਇਤਾਲ, ਪਾਛੇ ਕੁਛ ਨਾ ਹੋਏਗਾ ਜੋ ਸਿਰ ਪਾਰ ਆਵੇ ਕਾਲ। ਕਹਿੰਦੇ ਕੱਲ੍ਹ ਜੋ ਕਰਨਾ ਭਗਤ ਮਹਾਰਾਜ ਕਹਿੰਦੇ ਆਹ ਹੁਣੇ ਕਰ, ਆਹ ਹੁਣੇ ਜੋ ਕਰਨਾ ਆ ਬਿਲਕੁਲ ਹੂ ਬੂ ਛੇਤੀ ਛੇਤੀ ਕਰ ਦੇ, ਫਿਰ ਪਿੱਛੋਂ ਕੁਝ ਨਹੀਂ ਹੋਣਾ ਜਦੋਂ ਸਿਰ 'ਤੇ ਉੱਪਰ ਕਾਲ ਆ ਜਾਊਗਾ। ਇੱਥੇ ਪਰਮਾਰਥ ਦੀ ਵਿਚਾਰ ਆ, ਮਤਲਬ ਸਭ ਭਜਨ ਸਿਮਰਨ ਬੰਦਗੀ ਕਰ ਲਾ, ਜਿਹੜੇ ਤੂੰ ਕਹਿੰਦਾ ਨਾ ਵੀ ਲੜਕੇ ਵਿਆਹ ਲਈਏ ਮੁੰਡਾ ਵਿਆਹ ਲਈਏ ਧਮਾਨ ਵੇਖ ਲਈਏ ਫਿਰ ਕਰਦੇ ਹਾਂ, ਇਹ ਕਹਿੰਦੇ ਚੀਜ਼ਾਂ ਛੱਡਦੇ 'ਚ ਨਹੀਂ ਕੋਈ ਬਲਾ ਲੁਹਾ ਹੈਗਾ, ਬੰਦਗੀ ਸ਼ੁਰੂ ਕਰ ਜਿਹੜਾ ਕੰਮ ਕਰਨ ਵਾਲਾ, ਵਿੱਦਿਆ ਪੜ੍ਹਨੀ ਗੁਰੂ ਦੀ ਸੇਵਾ ਕਰਨੀ ਜਾਂ ਵਿੱਦਿਆ ਪੜ੍ਹਾ ਕੇ ਸੇਵਾ ਕਰਨੀ, ਹਾਂਜੀ ਵਪਾਰ ਕਰਨਾ ਖੇਤੀ ਕਰਨੀ, ਇਨਕਾਰ ਜਿਨ੍ਹਾਂ ਦੀ ਆਪਣੀ ਉਪਜੀਵਿਕਾ ਗੁਜ਼ਾਰਾ ਚੱਲਦਾ ਹੋਵੇ, ਕ੍ਰਿਸ਼ਨ ਸਰਬ ਕੇ ਡੰਗ ਜਿਉਂ, ਜਿਉਂ ਕਹੀਏ ਜਿਵੇਂ ਕ੍ਰਿਸ਼ਨ ਕਹੀਏ ਕਾਲੇ ਪਾਵ ਪਦਮ ਸੱਪ ਕੇ ਕਹੀਏ ਦੇ, ਇਹ ਫਨ ਉੱਤੇ ਗਊ ਦੀ ਪੈਡ ਜਾਂ ਨਿਸ਼ਾਨ ਜਾਂਦਾ ਨਾ ਜਿਹੜਾ ਆਪਾਂ ਫਨੀਅਰ ਜਿਹਾ ਕਹਿੰਦੇ ਹਾਂ, ਅੰਗਰੇਜ਼ੀ ਵਿੱਚ ਕੋਬਰਾ ਸੱਪ ਕਹਿੰਦੇ ਇਹਨੂੰ, ਇਹਦੇ ਵਿੱਚ ਬੜੀ ਜ਼ਹਿਰ ਹੁੰਦੀ ਹੈ, ਕਈ ਤਾਂ ਨੱਕ ਦੀਆਂ ਮੋਰੀਆਂ ਜੀ ਜੋ ਮਾਰਦੇ ਆ ਜਾਂ ਮੁੱਖ ਦੇ ਅੰਦਰ ਦੇ ਦੋ ਮੋਹ ਛੇਕ ਉੱਥੋਂ ਮਾਰਦੇ ਅੱਖਾਂ ਨਹੀਂ ਕਰ ਦਿੰਦੇ, ਅਤੇ ਇਸ ਦੇ ਡੰਗ ਮਾਰਨ ਤੋਂ ਤਤਕਾਲ ਕਹਿੰਦੇ ਜਿਵੇਂ ਕਾਲੇ ਸੱਪ ਦੇ ਡੰਗ ਮਾਰਨ ਦੇ ਤਤਕਾਲ ਪਾ ਛੇਤੀ ਹੀ ਜਿਹੜਾ ਨਾ ਸੋਏ ਦਾ ਅਰਥ ਦਾ ਉਸ ਦਾ ਜਾਂ ਉਸ ਦਾ ਜਿਹੜਾ ਕੋਈ ਯੋਗ ਹੈ ਨਾ ਇਲਾਜ ਕਰਨਾ ਉਪਚਾਰ ਕਰਨਾ ਯਤਨ ਕਰਨਾ ਉਹ ਦ੍ਰਿੜ ਐਂ ਦ੍ਰਿੜ ਹੋ ਕੇ ਕਰਨਾ ਪੱਕਾ ਕਰਨਾ, ਵੀ ਜਿਵੇਂ ਕਾਲਾ ਨਾਗ ਲੜ ਗਿਆ ਤਾਂ ਛੇਤੀ ਛੇਤੀ ਉਹਦਾ ਇਲਾਜ ਕਰਨਾ ਚਾਹੀਦਾ, ਜੇ ਦੇਰੀ ਹੋ ਗਈ ਤਾਂ ਡੰਗੇ ਮਨੁੱਖ ਦੀ ਮੌਤ ਹੋ ਸਕਦੀ। ਇਸ ਤਰ੍ਹਾਂ ਜਿਨ੍ਹਾਂ ਦੀ ਵਿੱਦਿਆ ਸੇਵਾ ਵਪਾਰ ਅਤੇ ਖੇਤੀ ਕਰਕੇ ਉਪਜੀਵਿਕਾ ਰੋਟੀ ਚੱਲਦੀ ਹੈ ਉਸਨੂੰ ਵਿਹਲੇ ਨਹੀਂ ਮਤਲਬ ਬੈਠਣਾ ਚਾਹੀਦਾ, ਸਮੇਂ ਸਿਰ ਉੱਦਮ ਕਰਨਾ ਚਾਹੀਦਾ, ਉੱਦਮ ਦੀ ਹੀ ਗੱਲ ਆ, ਮਤਲਬ ਉਹਨਾਂ ਨੂੰ ਉੱਦਮ ਕਰਦੇ ਰਹਿਣਾ ਚਾਹੀਦਾ ਵਿਹਲੇ ਨਹੀਂ ਬਹਿਣਾ ਚਾਹੀਦਾ, ਚਾਰ ਚੀਜ਼ਾਂ ਧਿਆਨ ਰੱਖੋ, ਖੇਤੀ ਜਿਹੜਾ ਕਰਦਾ ਕਿਉਂਕਿ ਸਮੇਂ ਤੋਂ ਬਾਅਦ ਖੇਤੀ ਬੀਜੂ ਹੋਣੀ ਨਹੀਂ, ਵਪਾਰ ਵਿੱਚ ਢਿੱਲ ਕਰੂ ਵਪਾਰ ਚੱਲਣਾ ਕੋਈ ਨਹੀਂ, ਗੁਰੂ ਦੀ ਸੇਵਾ ਜਨਮ 'ਚ ਛੱਡੂਗਾ ਅਤੇ ਅੱਗੇ ਮਿਲਣਾ ਕੋਈ ਨਹੀਂ, ਗੁਰ ਸੇਵਾ ਅਤੇ ਭਗਤ ਕਮਾਈ ਤਵੇ ਮਾਨਸ ਦੇ ਹੀ ਪਾਏ, ਵਿੱਦਿਆ ਨਹੀਂ ਪੜ੍ਹੂਗਾ ਅਨਪੜ੍ਹ ਰਹਿ ਜੂ, ਛੇਤੀ ਛੇਤੀ ਕਰਨਾ ਚਾਹੀਦਾ। ਸੋਰਠਾ ਅਭਿਆਗਤ ਖੀਰਾਦ ਅਭਿਆਗਤ, ਅਭਿਆਗਤ ਇਹ ਨਾ ਆਖੀ ਹੈ ਜਿਨ ਕੇ ਮਨ ਮੈਂ ਭਰਮ, ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਵੀ ਆਉਂਦਾ ਹੈ, ਅਭਿਆਗਤ ਹੁੰਦਾ ਸਾਧੂ, ਅਭ ਨਾਮ ਹੁੰਦਾ ਹਿਰਦੇ ਦਾ, ਹਿਰਦੇ ਦੀ ਇੱਛਾ ਅਨੁਸਾਰ ਆਗਤ ਕਹੀਏ ਜਈਏ ਵਿੱਚੋਂ ਨਿਕਲ ਗਿਆ ਐੜਾ ਅਤੇ ਕੰਨਾ ਰਹਿ ਗਿਆ ਉਦਾਂ ਬਣ ਗਿਆ ਅਭਿਆਗਤ, ਠੀਕ ਹੈ ਜੀ, ਜਾਂ ਜਈਆ ਹੀ ਐੜਾ ਬਣ ਗਿਆ ਹੈਂ ਆਬ ਆਗਤ ਜਜਈਆ ਅੱਧਾ ਆ ਅਸਲ ਵਿੱਚ ਸਹੀ ਰੂਪ ਵਿੱਚ, ਫਿਰ ਹੀ ਅਭਿਆਗਤ ਪਾਠ ਪੜ੍ਹਾਂਗੇ। ਅਭਿਆਗਤ ਅਭਿਆਗਤ ਪਾਠ ਵੀ ਨਹੀਂ ਵੈਸੇ ਕਰਨਾ, ਅਭਿਆਗਤ ਪਾਠ ਕਰਨਾ, ਅਭਿਆਗਤ ਅਭਿਆਗਤ ਇਹ ਨਾ ਆਖੀ ਹੈ। ਹਾਂਜੀ ਅਤੇ ਅਭਿਆਗਤ ਆਬ ਨਾਮ ਹਿਰਦੇ ਦਾ, ਹਿਰਦੇ ਦੀ ਇੱਛਾ ਅਨੁਸਾਰ ਆਗਤ ਕਹੀਏ ਆਉਣ ਵਾਲਾ ਭਾਵ ਸਾਧੂ ਮਹਾਤਮਾ। ਕਹਿੰਦੇ ਜਿਹੜਾ ਸਾਧੂ ਮਹਾਤਮਾ ਨੂੰ ਖੀਰ ਆਦਿ, ਖੀਰ ਤੋਂ ਲੈ ਕੇ ਆਦਿ ਭਾਵ ਕਾਕੜਾ ਪੂੜੀਆਂ ਆਦਿ ਜਿਹੜੇ ਹੈ ਨਾ ਉਹ ਪ੍ਰਸ਼ਾਦ ਛਕਾ ਦੇਵੇ ਤਾਂ ਉਹ ਸਾਧੂ ਸੰਤ ਮਹਾਤਮਾ ਮਿੱਠੇ ਭੋਜਨ ਛਾਕੀ ਚੌਲ ਆਦਿ ਪ੍ਰਸੰਨ ਹੋ ਜਾਂਦੇ। ਖੇਤੀ ਕਰ ਦਰਿੱਦਰ ਕੋ ਅਤੇ ਸਮੇਂ ਸਿਰ ਖੇਤੀ ਚੰਗੀ ਕਰ ਕਹੀਏ ਕਰਕੇ ਦਰਿੱਦਰ ਗਰੀਬੀ ਕੋ, ਗਰੀਬੀ ਵੀ ਕਹੀਏ ਗਰੀਬੀ ਨੂੰ ਦੂਰ ਕਰ ਲਿਆ ਜਾਂਦਾ। ਖੇਤੀ ਕਰਕੇ ਦਰਿੱਦਰੀ ਨੂੰ ਦੂਰ ਕਰ ਲਿਆ ਜਾਂਦਾ, ਕੋਦ ਅਰਥ ਨੂੰ ਖੇਤੀ ਕਰਕੇ ਗਰੀਬੀ ਨੂੰ ਕਿਸਾਨ ਦੂਰ ਕਰ ਲੈਂਦਾ। ਹਾਂਜੀ ਅਤੇ ਖੇਤੀ ਕਰਕੇ ਗਰੀਬੀ ਨੂੰ ਦੂਰ ਕਰਕੇ ਕਿਸਾਨ ਪ੍ਰਸੰਨ ਹੋ ਜਾਂਦਾ ਅਤੇ ਸਾਧੂ ਜਿਹੜੇ ਆ ਉਹਨਾਂ ਨੂੰ ਖੀਰ ਆਦਿਕ ਪੂੜੀਆਂ ਦੇ ਕੇ ਪ੍ਰਸੰਨ ਕਰ ਲਈਦਾ। ਅਬਲਾ ਕੋ ਦਰਬਾਦ, ਕਹਿੰਦੇ ਧਨ ਦਰਬ, ਅਬਲਾ ਨਾਮ ਇਸਤਰੀਆਂ, ਅਬਲਾ ਇੱਕ ਇਸਤਰੀ ਦਾ ਵਾਚਕ ਜਾਂ ਅਬਲਾ ਸਮਝ ਲਓ ਬਹੁ ਵਾਚਕ ਹੈ। ਅਬਲਾ ਕਹੀਏ ਇਸਤਰੀਆਂ ਨੂੰ, ਕਹਿੰਦੇ ਦਰਬ, ਦਰਬ ਤੋਂ ਆਦਿ ਗਹਿਣੇ ਗੱਟੇ ਵਸਤਰ ਜਿਵੇਂ ਅੱਜ ਕੱਲ੍ਹ ਦਾ ਲੋਕ ਲੇਪਣ ਪੋਚਣ ਬੜਾ ਹੈ ਉਹ ਸਾਰੇ ਪਦਾਰਥ ਆਪ ਪੈਸੇ ਤੋਂ ਆਦਿ ਜਿੰਨੇ ਪਦਾਰਥ ਨੇ ਇਸਤਰੀਆਂ ਦੇ ਲੋੜਵੰਦ ਉਹ ਦੇ ਕੇ ਪ੍ਰਸੰਨ ਕਰ ਲਈਦਾ। ਅਬਲਾ ਕੋ ਕਹੀਏ ਇਸਤਰੀਆਂ ਨੂੰ ਜਾਂ ਆਪਣੀ ਇਸਤਰੀ ਨੂੰ। ਤਥਾ ਸ਼ਾਸਤਰ ਕਰਾ ਕਰ ਸਭਾ ਜਿਨ, ਤਥਾ ਕਹੀਏ ਤੈਸੇ ਹੀ ਜਾਂ ਇਸੇ ਤਰ੍ਹਾਂ ਹੀ ਇਸੇ ਪ੍ਰਕਾਰ ਹੀ। ਜਿਹੜੇ ਸ਼ਾਸਤਰ ਪੜ੍ਹੇ ਹੋਣ ਨਾ ਵਿਦਵਾਨ ਉਹ ਸ਼ਾਸਤਰਾਂ ਆਦਿ ਦੇ ਪੜ੍ਹਨ ਕਰਕੇ ਜਿਹੜਾ ਹੈ ਨਾ ਬੜਾ ਵਿਦਵਾਨ ਹੋ ਜਾਈਏ। ਸਭਾ ਜਿਹੜੀ ਸਭਾ ਵਿਦਵਾਨ ਦੀ ਉਹਨੂੰ ਜਿੱਤ ਲਿਆ ਜਾਂਦਾ ਹੈ, ਸਭਾ ਨੂੰ ਜਿੱਤ ਲਿਆ ਜਾਂਦਾ ਭਾਵ ਵਿਦਵਾਨਾਂ ਨੂੰ ਪ੍ਰਸੰਨ ਕਰ ਲਈਦਾ ਹੈ ਸ਼ਾਸਤਰ ਦੀ ਵਿੱਦਿਆ ਆਦਿਕ ਪੜ੍ਹ ਕਰਕੇ। ਹੈ ਸਾਰੀ ਗੱਲਾਂ 'ਚ ਵੀ ਇੱਥੇ ਵੀ ਉਦਮੀ ਅਭਿਆਗਤ ਖੀਰਾਦ, ਸਾਧੂ ਜਿਹੜੇ ਆ ਖੀਰਾਦ ਨਾਲ ਖੁਸ਼ ਹੋ ਜਾਂਦਾ ਹੈ। ਖੇਤੀ ਕਰ ਦਰਿੱਦਰ ਕੋ, ਖੇਤੀ ਕਾਰਨ ਕਰਕੇ ਜਾਂ ਖੇਤੀ ਦਾ ਕੰਮ ਕਰਕੇ ਜਿਹੜਾ ਮਿਹਨਤ ਆ, ਹਾਂਜੀ ਉਹ ਮਿਹਨਤ ਆਦਿ ਖੇਤੀ ਕਰਕੇ ਅਤੇ ਗਰੀਬੀ ਨੂੰ ਦੂਰ ਕੀਤਾ ਜਾ ਸਕਦਾ ਵਾ। ਹਾਂਜੀ ਅਤੇ ਅਬਲਾਗਤ ਕੋ ਦਰਬਾਰ, ਧਨ ਦੌਲਤ ਗਹਿਣੇ ਆਦਿ ਨਾਲ ਇਸਤਰੀ ਨੂੰ ਵਸ ਕਰ ਲਈਦਾ, ਖੁਸ਼ ਕਰ ਲਈਦਾ। ਤਥਾ ਤੈਸੇ ਹੀ ਉਵੇਂ ਹੀ ਸ਼ਾਸਤਰ, ਸ਼ਾਸਤਰ ਦੀ ਪੜ੍ਹਾਈ ਨਾਲ ਜਿਹੜੀ ਵਿਦਵਾਨਾਂ ਦੀ ਸਭਾ ਆ ਉਹਨੂੰ ਜਿੱਤ ਲਈਦਾ, ਜਿੱਤੀ ਜਾ ਸਕਦੀ, ਖੁਸ਼ ਕਰ ਲਈਦਾ ਵਿਦਵਾਨਾਂ ਨੂੰ। ਸਾਰੇ ਖੁਸ਼ ਹੋ ਜਾਂਦੇ ਬੜਾ ਵਿਦਵਾਨ ਅੱਜ ਕੱਲ੍ਹ ਦੇ ਜ਼ਮਾਨੇ ਨਾਲ ਫੋਟੋਆਂ ਖਿਚਵਾਉਣ ਲੱਗ ਪੈਂਦੇ। ਜਾਗਰਤ ਹੱਥ ਹੈ ਤਰਾਸ, ਜਿਸ ਪ੍ਰਕਾਰ ਸੁੱਤਾ ਹੋਇਆ ਮਨੁੱਖ ਭਿਆਨਕ ਸੁਪਨੇ ਕਰਕੇ ਡਰ ਜਾਂਦਾ ਅਤੇ ਉਹ ਸੁਪਨੇ ਦਾ ਤਰਾਸ ਕਹੀਏ ਡਰ, ਜਾਗਰਤ ਕਹੀਏ ਜਾਗਣ ਕਰਕੇ, ਜਾਗਣ ਦੇ ਨਾਲ ਹੱਦ ਕਹੀਏ ਨਾਸ ਹੋਇਆ ਕਹੀਏ ਹੋ ਜਾਂਦਾ। ਸੁੱਤੇ ਹੁੰਦੇ ਹਾਂ ਭਿਆਨਕ ਸੁਪਨਾ ਆਉਂਦਾ, ਕੰਗਾਲ ਗਰੀਬ ਬਣਨੇ ਕਰਕੇ ਡਰ ਜਾਂਦੇ ਹਾਂ ਜਾਂ ਕੋਈ ਛਾਇਆ ਛੁਆਇਆ ਦਿਖ ਪੈਂਦੀ ਹੈ ਅਤੇ ਜਾਗਰਤ ਹੱਥ ਹੈ ਤਰਾਸ। ਕਹਿੰਦੇ ਜਾਗਰਤ ਜਾਗਣ ਦੇ ਨਾਲ ਜਿਹੜਾ ਨਾ ਸੁਪਨੇ ਦਾ ਜਿਹੜਾ ਤਰਾਸ ਡਰ ਆ ਉਹ ਹੱਥ ਨਾਸ ਹੋਇਆ ਹੋ ਜਾਂਦਾ। ਦੁਰਭਿੱਖ ਨਾਸੇ ਸਸੀ ਕਾਰ, ਜੇ ਇਵੇਂ ਹੀ ਕਹਿੰਦੇ ਦੁਰਭਿੱਖ ਕਹੀਏ ਜਿਹੜਾ ਕਾਲ ਆ ਅਨਾਦਕ ਦਾ ਖੋਟਾ ਕਾਲ ਆ, ਅਨਾਦ ਦਾ ਕਾਲ ਸਸੀ ਕਰ ਕਹੀਏ ਖੇਤੀ ਕਰ ਕਹੀਏ ਕਰਕੇ ਨਾਸੇ ਕਹੀਏ ਨਸ ਜਾਂਦਾ ਅਤੇ ਨਾਸੇ ਕਹੀਏ ਨਾਸ ਹੋ ਜਾਂਦਾ। ਕਲਾ ਮੌਨ ਕਰ ਨਾਸ, ਲੜਾਈ ਨੂੰ ਕਹਿੰਦੇ ਜੇ ਬੰਦ ਕਰਨਾ ਚਾਹੁੰਦੇ ਹੋ ਅਤੇ ਕਲੇ ਜਿਹੜੀ ਲੜਾਈ ਆ ਉਹਨੂੰ ਮੌਨ ਕਹੀ ਚੁੱਪ ਕਰਨ ਨਾਲ ਨਾਸ ਕਰ ਲਈਦਾ। ਇੱਕ ਧਿਰ ਚੁੱਪ ਹੋ ਜਾਵੇ ਤਾਂ ਦੂਜੀ ਧਿਰ ਆਪੇ ਬੋਲ ਕੇ ਹਟ ਜਾਂਦੀ। ਇੱਕ ਚੁੱਪ ਸੌ ਸੁੱਖ, ਤਥਾ ਜਾਪ ਕਰ ਪਾਪ ਹੱਦ, ਤਥਾ ਕਹੀਏ ਤੈਸੇ ਹੀ ਉਵੇਂ ਹੀ ਜਾਂ ਇਸੇ ਪ੍ਰਕਾਰ ਹੀ। ਪਰਮਾਤਮਾ ਦੇ ਨਾਮ ਦਾ ਅਥਵਾ ਵਾਹਿਗੁਰੂ ਵਾਹਿਗੁਰੂ ਜੀ ਦੇ ਜਾਪ ਕਰਨ ਕਰਕੇ ਪਾਪ ਜਿਹੜੇ ਹੈ ਹੱਦ ਕਹੀਏ ਨਾਸ ਹੋ ਜਾਂਦੇ ਹੈ। ਹਾਂਜੀ, ਜਿਵੇਂ ਸਤਿਗੁਰੂ ਮਹਾਰਾਜ ਜੀ ਦੇ ਮਾਤਾ ਜੀ ਨੇ ਬਚਨ ਕੀਤੇ ਸੀ ਨਾ, ਅਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਲਿਖੇ ਹੋਏ, ਮਾਤਾ ਜੀ ਨੇ ਕਿਹਾ ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ ਪਿਤਰੀ ਹੋਏ ਉਧਾਰ। ਗੁਰੂ ਅਰਜਨ ਸਾਹਿਬ ਮਹਾਰਾਜ ਬਚਨ ਲਿਖੇ, ਮਾ ਪੂਤਾ ਮਾਤਾ ਕੀ ਅਸੀਸ। ਹਾਂਜੀ, ਨਿਮਖ ਨਾ ਬਿਸਰੋ ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ਼। ਹੇ ਪੁੱਤਰ ਜੀ, ਗੁਰੂ ਅਰਜਨ ਸਾਹਿਬ ਮਹਾਰਾਜ ਜਿਸ ਪਰਮੇਸ਼ਰ ਨੂੰ ਸਿਮਰਦੇ ਹਾਂ, ਜਿਸ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਦੇ ਮਹਾਰਾਜ ਨੂੰ ਸਿਮਰਦੇ ਹਾਂ, ਸਾਰੇ ਕਿਲ ਵਿਖ ਪਾਪ ਨੱਸ ਜਾਂਦੇ ਆ ਅਤੇ ਵੱਡਿਆਂ ਵਡੇਰਿਆਂ ਦੇ ਉਧਾਰ ਹੋ ਜਾਂਦਾ। ਹੇ ਸਪੁੱਤਰ ਮਹਾਰਾਜ, ਸੋ ਹਰ ਹਰ ਤੁਮ ਸਦ ਹੀ ਜਾਪੋ। ਉਹ ਪਰਮੇਸ਼ਰ ਦੇ ਨਾਮ ਨੂੰ, ਉਹ ਗੁਰੂ ਨਾਨਕ ਦੇਵ ਮਹਾਰਾਜ ਬਖਸ਼ੇ ਹੋਏ ਮੰਤਰ ਨੂੰ ਤੁਸੀਂ ਸਦਾ ਹੀ ਜਪੋ, ਜਾ ਕੇ ਅੰਤ ਨਾ ਪਾਰੋ, ਜਿਹਦਾ ਅੰਤ ਪਾਰਾ ਵਾਰ ਕੋਈ ਹੈ ਨਹੀਂ। ਸੋ ਇਸ ਕਰਕੇ ਪੰਡਿਤ ਹਰਦਿਆਲ ਜੀ ਵੀ ਸਾਨੂੰ ਪਰਮਾਤਮਾ ਦਾ ਨਾਮ ਜਪਣ ਬਾਰੇ ਇੱਥੇ ਕਹਿ ਰਹੇ ਆ, ਜਾਗਰਤ ਹੱਥ ਹੈ ਤ੍ਰਾਸ। ਪ੍ਰਮਾਣ ਪਹਿਲਾਂ ਬੜੇ ਦਿੱਤੇ ਆ, ਕਹਿੰਦੇ ਵੀ ਸੁੱਤਾ ਪਿਆ ਮਨੁੱਖ ਸੁਪਨੇ ਵਿੱਚ ਕਈ ਤਰ੍ਹਾਂ ਡਰਦਾ, ਜਾਗਰਤ ਕਹੀਏ ਜਾਗ ਕੇ ਜਾਗਣ ਦੇ, ਉਹਦਾ ਤ੍ਰਾਸ ਡਰ ਜਿਹੜਾ ਉਹ ਹੱਥ ਹੋ ਜਾਂਦਾ, ਨਾਸ ਹੋ ਜਾਂਦਾ, ਦੂਰ ਹੋ ਜਾਂਦਾ। ਇਸੇ ਤਰ੍ਹਾਂ ਖੇਤੀ ਕਰਨ ਨਾਲ ਕਾਲ ਮਾੜੇ ਸਮੇਂ ਦਾ ਡਰ ਮੁੱਕ ਜਾਂਦਾ। ਦੁਰ ਪਿਖ ਕਹੀਏ ਮਾੜਾ ਸਮਾਂ ਕਾਲ, ਅੰਤਮ ਸਮਾਂ ਜਿਸ ਵਿੱਚ ਭਿੱਖਿਆ ਮਿਲਣੀ ਔਖੀ ਹੋਵੇ, ਦੁਰ ਦਾ ਅਰਥ ਹੁੰਦਾ ਔਖੀ, ਅਤੇ ਪਿਖ ਕਹੀ ਭਿੱਖਿਆ, ਜਦੋਂ ਭਿੱਖਿਆ ਮਿਲਣੀ ਵੀ ਦੁਰ ਖੋਟੀ ਹੋ ਜਾਣਾ ਔਖੀ ਹੋ ਜਾਵੇ, ਉਹਨੂੰ ਕਹਿੰਦੇ ਕਾਲ। ਇਹ ਕਹਿੰਦੇ ਖੇਤੀ ਕਰਕੇ ਦੂਰ ਹੋ ਜਾਂਦਾ, ਕਿਉਂਕਿ ਆਨ ਅਨਾਜ ਪੈਦਾ ਹੋ ਜਾਂਦਾ, ਖੇਤੀ ਕਰਨ ਨਾਲ ਅਕਾਲ ਪਿਆ ਨਾਸ ਹੋ ਜਾਂਦਾ। ਇਸੇ ਤਰ੍ਹਾਂ ਇੱਕ ਕਾਲੇ ਮੌਣ ਕਰਨ ਨਾਸ, ਇੱਕ ਧਿਰ ਦੇ ਚੁੱਪ ਕਰਨ ਨਾਲ ਲੜਾਈ ਜਿਹੜੀ ਆ ਮੁੱਕ ਜਾਂਦੀ। ਤਿਵੇਂ ਤਥਾ ਜਾਪ ਕਰ ਪਾਪ ਹੱਥ ਭਾਵ ਤੈਸੇ ਹੀ ਤਿਵੇਂ ਹੀ ਉਸ ਜਾਂ ਇਸੇ ਪ੍ਰਕਾਰ ਹੀ ਜਿਹੜੀ ਹੈ ਨਾਮ ਦਾ ਜਾਪ ਕਰਨ ਨਾਲ ਪਾਪਾਂ ਦਾ ਖਾਤਮਾ ਹੋ ਜਾਂਦਾ ਹੈ। ਉਹ ਇੱਥੇ ਸਾਖੀ ਵੀ ਇੱਕ ਹੈ, ਕਾਲੇ ਮੌਣ ਕਰਨ ਵਾਸਤੇ ਕਿ ਕਿਵੇਂ ਵੇਖੋ ਇੱਕ ਚੁੱਪ ਸੌ ਸੁੱਖ ਦਾ ਫਲ ਦਿੰਦੀ ਹੈ। ਇੱਕ ਨੂੰਹ ਅਤੇ ਸੱਸ ਦਾ ਰੋਜ਼ ਲੜਾਈ ਝਗੜਾ ਹੁੰਦਾ ਰਹਿੰਦਾ ਸੀ, ਪਰ ਗੱਲ ਕਿਸੇ ਪਾਸੇ ਮੁੱਕਣ 'ਤੇ ਨਾ ਹੁੰਦੀ। ਇੱਕ ਦਿਨ ਨੂੰਹ ਜਿਹੜੀ ਹੈ ਪਿੰਡ ਦੇ ਕਿਸੇ ਮਹਾਤਮਾ ਦੇ ਟਿਕਾਣੇ 'ਤੇ ਗਈ, ਉਹਨਾਂ ਕੋਲ ਜਾ ਕੇ ਸਾਰੀ ਗੱਲ ਕੀਤੀ ਕਿ ਬਾਬਾ ਜੀ ਮਹਾਂਪੁਰਸ਼ ਹੋ, ਕਿਵੇਂ ਵੀ ਹੋਵੇ ਸਾਡਾ ਘਰੇਲੂ ਝਗੜਾ ਖਤਮ ਕਰੋ। ਸੰਤ ਵੀ ਕਮਾਈ ਵਾਲੇ ਸਨ, ਸੰਤਾਂ ਨੇ ਕਾਗਜ਼ ਲੈ ਕੇ ਉਸ 'ਤੇ ਚਾਰ ਟੁਕੜੇ ਕਰਕੇ ਤੈਅ ਲਾ ਕੇ ਉਸ ਬੀਬੀ ਨੂੰ ਦੇ ਦਿੱਤੇ, ਅਤੇ ਨਾਲ ਹੀ ਆਖਿਆ ਸੀ ਕਿ ਦੇਖ ਬੀਬਾ, ਜਦੋਂ ਤੇਰੀ ਸੱਸ ਲੜੇ ਤੂੰ ਇਹਨਾਂ ਨੂੰ ਇਹਨਾਂ ਵਿੱਚ ਇੱਕ ਤਵੀਤ ਮੂੰਹ ਵਿੱਚ ਰੱਖ ਲਈ ਅਤੇ ਘੁੱਟ ਕੇ ਦੰਦਾਂ ਹੇਠ ਦਬਾ ਲਈ, ਜਦੋਂ ਵੀ ਤੇਰੀ ਸੱਸ ਤੇਰੇ ਨਾਲ ਲੜੇ ਝਗੜੇ ਇੰਝ ਹੀ ਕਰਨ। ਉਹ ਬੀਬੀ ਘਰ ਗਈ, ਸੰਤ ਚੰਗੇ ਸਨ, ਨੇਤ ਨਹੀਂ ਕਹਿਲਾ ਪਾ ਕਰ ਦੇਣਾ, ਰੁਪਈਆ 10,000 ਲੱਗੂ, ਸੱਸ ਤੇਰੀ ਚੜ੍ਹਾਈ ਕਰਾ ਦਿਆਂਗੇ, ਸੱਸ ਦਾ ਭੋਗ ਹੀ ਪਾ ਦਿਆਂਗੇ। ਉਹ ਸੰਤ ਬੰਦਗੀ ਵਾਲੇ ਸਨ। ਉਹ ਬੀਬੀ ਘਰ ਗਈ, ਕਿਸੇ ਕਾਰਨ ਸੱਸ ਨੇ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ, ਨੂੰਹ ਨੇ ਫਟਾਫਟ ਤਵੀਤ ਜਿਹੜਾ ਕੱਢਿਆ, ਕਿਉਂਕਿ ਮਾਈਆਂ ਬੀਬੀਆਂ ਨੂੰ ਵੀ ਬੜਾ ਭਰੋਸਾ ਆਉਂਦਾ ਬਾਬਿਆਂ 'ਤੇ। ਮੂੰਹ ਵਿੱਚ ਰੱਖ ਦੰਦਾਂ ਹੇਠ ਦਬਾ ਲਿਆ, ਸੱਸ ਬੋਲਦੀ ਰਹੀ, ਨੂੰ ਆਪਣੀ ਮਸਤੀ ਵਿੱਚ ਕੰਮ ਕਰਦੀ ਰਹੀ, ਅਖੀਰ ਥੱਕ ਕੇ ਪਛਾਣ ਹਟ ਗਈ ਅਤੇ ਕਹਿਣ ਲੱਗੀ ਆਖੇ ਇਹ ਤਾਂ ਕੱਲ ਮੂੰਹੀ ਬੋਲਦੀ ਨਹੀਂ, ਕਈ ਦਿਨੇ ਜੀ ਸਿਲਸਿਲਾ ਚੱਲਦਾ ਰਿਹਾ। ਆਂਢ ਗੁਆਂਢੀ ਸੱਸ ਨੂੰ ਕਹਿਣ ਲੱਗੇ ਵੀ ਤੂੰ ਕਮਲੀ, ਨੂੰ ਤੇਰੀ ਅੱਗੋਂ ਬੋਲਦੀ ਨਹੀਂ ਆ, ਤੂੰ ਐਵੇਂ ਪਈ ਜਿਹੜੀ ਝਗੜੀ ਜਾਂਦੀ ਹੈ। ਉਸ ਨੂੰ ਸ਼ਰਮ ਆਈ ਅਤੇ ਚੁੱਪ ਕਰ ਗਈ ਕਿ ਇੱਕ ਦਿਨ ਨੂੰਹ ਆਪਣੇ ਨੂੰ ਕਹਿੰਦੀ ਕਿ ਤੂੰ ਇੰਝ ਚੁੱਪ ਕਿਉਂ ਰਹਿੰਦੀ। ਨੂੰਹ ਕਹਿੰਦੀ ਮਾਂ ਜੀ, ਮਾਤਾ ਜੀ, ਮੇਰੀ ਸੱਸ ਜੀ, ਆਪਣੇ ਪਿੰਡ ਵਾਲੇ ਸੰਤਾਂ ਕੋਲ ਗਈ ਸਾਂ, ਉਹਨਾਂ ਕੋਲ ਲੜਾਈ ਬੰਦ ਕਰਵਾਉਣ ਲਈ ਦੋ ਹੱਥ ਜੋੜ ਬੇਨਤੀ ਕੀਤੀ ਸੀ, ਉਹਨਾਂ ਸੰਤਾਂ ਨੇ ਮੈਨੂੰ ਤਵੀਤ ਦਿੱਤੇ ਸਨ, ਉਹਨਾਂ ਦੀ ਕਿਰਪਾ ਨਾਲ ਕਿਹਾ ਵੀ ਆਹ ਕਰ ਲਿਆ ਕਰੀ, ਮੈਂ ਉੱਦਾਂ ਕਰਦੀ ਹਾਂ ਤਾਂ ਚੁੱਪ ਰਹੀ ਨਹੀਂ। ਸੱਸ ਕਹਿੰਦੀ ਅੱਛਾ, ਹੁਣੇ ਜਾਂਦੀ ਹੈ ਲੋਕਾਂ ਦੇ ਘਰਾਂ ਵਿੱਚ ਤੀਤ ਪਾਉਣ ਵਾਲੇ ਬਾਬਿਆਂ ਕੋਲ, ਸੱਸ ਡੇਰੇ ਦੇ ਜਾਂਦੀ ਹੈ ਅਤੇ ਸੰਤਾਂ ਨੂੰ ਬੁਰਾ ਭਲਾ ਆਖਦੀ ਹੈ। ਤੂੰ ਕੀ ਆ ਕਹਿੰਦੀ ਹੈ, ਤੁਸੀਂ ਮੇਰੀ ਨੂੰਹ ਨੂੰ ਪਤਾ ਨਹੀਂ ਕੀ ਸਿਖਾ ਦਿੱਤਾ। ਡੇਰੇ ਜਾਣ ਦੀ ਸੰਤਾਂ ਨੂੰ ਬੁਰਾ ਭਲਾ ਆਖਦੀ, ਕਹਿੰਦੇ ਵੀ ਆ ਸੰਤੋ ਕੀ ਕਹਿੰਦੇ ਮੇਰੀ ਨੂੰਹ ਨੂੰ ਪਤਾ ਨਹੀਂ ਕੀ ਸਿਖਾ ਦਿੱਤਾ। ਸੰਤ ਬੀਬੀ ਦੇਖ ਕੀ ਕਹਿੰਦੀ ਹੈ। ਸੱਸ ਅੱਗੋਂ ਬੋਲੀ, ਮੇਰੀ ਨੂੰਹ ਕਹਿੰਦੀ ਹੈ ਕਿ ਮੈਂ ਸੰਤਾਂ ਪਾਸੋਂ ਤੀਤ ਲੈ ਕੇ ਆਈ ਹਾਂ ਤੈਨੂੰ ਵੱਸ ਕਰਨ ਲਈ। ਸੰਤ ਕਹਿੰਦੇ ਕਿਹੜੇ ਤਵੀਤ ਨੇ, ਖੋਲਦਾ ਸਹੀ ਅਤੇ ਦਿਖਾ ਇਹਨਾਂ ਵਿੱਚ ਕੀ ਲਿਖਿਆ। ਸੰਤ ਸੱਸ ਜਿਹੜੀ ਆ ਤਵੀਤ ਖੋਲਦੀ ਹੈ ਅਤੇ ਕੀ ਦੇਖਦੀ ਹੈ ਕਿ ਵਿੱਚ ਕੁਝ ਵੀ ਨਹੀਂ ਲਿਖਿਆ ਅਤੇ ਇੱਕਦਮ ਚੁੱਪ ਕਰ ਜਾਂਦੀ ਆ, ਅੱਖਾਂ ਸ਼ਰਮਿੰਦੀਆਂ ਹੋ ਜਾਂਦੀਆਂ। ਸੰਤ ਕਹਿਣ ਲੱਗੇ, ਬੀਬੀ ਚੁੱਪ ਕਿਉਂ ਵੱਟ ਗਈ ਹੈ, ਜਿਵੇਂ ਪਹਿਲਾਂ ਬੋਲਦੀ ਸੀ ਹੁਣ ਵੀ ਬੋਲ। ਸੱਸ ਕਹਿੰਦੀ, ਬਾਬਾ ਜੀ ਇਹਦੇ ਵਿੱਚ ਤਾਂ ਕੁਝ ਨਹੀਂ ਲਿਖਿਆ, ਤਵੀਤ ਕਾਹਦੇ ਹੋਏ ਜੋ ਲਿਖਿਆ ਕੱਖ ਨਹੀਂ। ਸੰਤ ਕਹਿਣ ਲੱਗੇ, ਦੇਖ ਬੀਬੀ ਅਸੀਂ ਕੋਈ ਤਵੀਤ ਨਹੀਂ ਕਿਸੇ ਨੂੰ ਦਿੰਦੇ, ਇਹ ਤਾਂ ਅਸਾਂ ਅੱਖੋਂ ਬਰੋਕੇ ਕਰਕੇ ਉਹਜੀ ਕਵਰੇ ਕਾਗਜ਼ 'ਤੇ ਡੁਗੜੇ ਲਪੇਟ ਕੇ ਦਿੱਤੇ ਸਾਂ ਅਤੇ ਗਿਆ ਸੀ ਕਿ ਜਦੋਂ ਤੇਰੀ ਸੱਸ ਲੜੇ ਦੰਦਾਂ ਹੇਠ ਰੱਖ ਲਈ, ਜਦ ਤੂੰ ਅੱਗੋਂ ਬੋਲੇਂਗੀ ਨਹੀਂ ਤਾਂ ਲੜਾਈ ਕਿਵੇਂ ਵਧੇਗੀ, ਆਪੇ ਝਗੜਾ ਮੁੱਕ ਜਾਵੇਗਾ। ਜੇਕਰ ਇੱਕ ਧੁਰ ਚੁੱਪ ਵੱਟ ਲਵੇ ਤਾਂ ਦੂਜੀ ਤੇਰਾ ਕਦ ਤੱਕ ਬੋਲੇਗੀ। ਹਾਂਜੀ, ਸੱਸ ਕਹਿਣ ਲੱਗੀ, ਹੁਣ ਸਮਝੀ ਬਾਬਾ ਜੀ ਤੁਸੀਂ ਕਿਹੜਾ ਤਵੀ ਦਿੱਤਾ ਸੀ। ਸੱਸ ਘਰ ਆ ਜਾਂਦੀ ਹੈ ਅਤੇ ਨੂੰਹ ਨੂੰ ਗਲ ਲਾਲ ਲਾ ਕੇ ਕਹਿੰਦੀ ਹੈ, ਮੈਂ ਤਾਂ ਕਮਲੀ ਸੀ ਧੀਏ ਜਿਹੜੀ ਇੰਨੀ ਚੰਗੀ ਨੂੰਹ ਨਾਲ ਐਵੇਂ ਲੜਦੀ ਰਹੀ ਹਾਂ। ਸਾਰਾ ਘਰ ਖੁਸ਼ੀ ਵਿੱਚ ਝੂਮ ਉੱਠਦਾ ਹੈ। ਸੋ ਵਿਦਵਾਨ ਕਵੀ ਜੀ ਦਾ ਭਾਵ ਇਹ ਆ ਕਿ ਸਾਵਧਾਨੀ ਨਾਲ ਡਰ ਦੂਰ, ਖੇਤੀ ਨਾਲ ਕਾਲ ਦੂਰ, ਇੱਕ ਧਿਰ ਦੇ ਚੁੱਪ ਹੋਣ ਨਾਲ ਕਲੇਸ਼ ਖਤਮ, ਨਾਮ ਸਿਮਰਨ ਨਾਲ ਮਾੜੇ ਕਰਮ ਨਾਸ ਹੋ ਜਾਂਦੇ। ਇਹ ਪੰਡਿਤ ਹਰਦਿਆਲ ਜੀ ਨੇ ਗੱਲ ਜ਼ਰੂਰ ਲਿਖੀ ਹੈ, ਪਰ ਇਹ ਕਲਯੁਗੀ ਜੀਵ ਦੇ ਸਾਧ ਸੰਗਤ ਜੀ ਹੁਣ ਇਹੋ ਜਿਹੇ ਆ, ਜੇ ਇੱਕ ਚੁੱਪ ਕਰ ਗਿਆ ਦੂਜਾ ਕਹਿੰਦਾ ਮੇਰੇ ਤੋਂ ਡਰਦਾ, ਫਿਰ ਲੋਕ ਉਹ ਮੂਰਖ ਲੋਕ ਇਹੋ ਜਿਹੇ ਇੰਨਾ ਗੰਦ ਪਾਉਂਦੇ ਆ। ਪੰਡਿਤ ਹਰਦਿਆਲ ਜੀ ਨੇ ਲਿਖਿਆ ਨਾ, ਪੰਡਿਤ ਗੁਲਾਬ ਸਿੰਘ ਜੀ ਨੇ, ਕਿ ਜੇ ਮੂਰਖ ਅੱਗੇ ਬੋਲਣਾ ਕਹਿੰਦੇ ਮੇਰੇ ਤੋਂ ਡਰਦਾ, ਜੇ ਬੋਲੋ ਫਿਰ ਕਹਿੰਦੇ ਅਗਲ ਨਹੀਂ ਸਿਖਾਈ। ਇਹ ਮੂਰਖ ਲੋਕਾਂ ਨੂੰ ਕੋਈ ਸਮਝਾ ਨਹੀਂ ਸਕਦਾ, ਜਦੋਂ ਚੁੱਪ ਕਰ ਜਾਈਦਾ ਅੱਗੋਂ ਗਾਲ ਪੈਂਦੇ ਫਿਰ ਤੇ, ਕਿਉਂਕਿ ਸਾਰੇ ਆਪਾਂ ਘਰਾਂ ਵਿੱਚ ਵਿਚਰਦੇ ਹਾਂ, ਜੇ ਘਰ ਦੇ ਕੋਈ ਮੈਂਬਰ ਵਿਗੜੇ ਨੂੰ ਨਾ ਨਾ ਸਮਝਾਓ, ਉਹ ਦਿਨ ਬੇ ਦਿਨ ਵਿਗੜਦਾ ਹੀ ਜਾਂਦਾ। ਉਹਨੂੰ ਨਹੀਂ ਸ਼ਰਮ ਆਉਂਦੀ ਵੀ ਮੈਨੂੰ ਕਹਿੰਦੇ ਕੁਝ ਨਹੀਂ ਆ, ਮੇਰੇ ਬਾਰੇ ਕੋਈ ਗੱਲ ਨਹੀਂ ਕਰਦੇ ਅਤੇ ਮੈਨੂੰ ਨਹੀਂ ਚਾਹੀਦਾ, ਮੈਂ ਛੱਡ ਦੇਣਾ ਚਾਹੀਦਾ ਆਪਣਾ ਸਿਲਸਿਲਾ, ਮੈਨੂੰ ਆਪਣਾ ਕੁਕਰਮ ਛੱਡ ਦੇਣਾ ਚਾਹੀਦਾ, ਮਾੜਾ ਕੰਮ ਛੱਡ ਦੇਣਾ ਚਾਹੀਦਾ, ਮੈਨੂੰ ਆਪ ਉਜਤਬਾਜ਼ੀ ਛੱਡ ਦੇਣੀ ਚਾਹੀਦੀ। ਉਹ ਦੂਣੀ ਕਰਦਾ ਵੀ ਸਾਰਾ ਟੱਬਰ ਟੀਰ ਮੇਰੇ ਤੋਂ ਡਰਦਾ ਵਾ, ਹੁਣ ਮੈਂ ਪਿੰਡ ਬਦਮਾਸ਼ ਹਾਂ। ਸੋ ਮੂਰਖ ਗੰਢ ਪਵੇ ਮੋਹੇ ਮਾਰ, ਗੁਰਬਾਣੀ ਮੁਤਾਬਕ ਲੜਾਈ ਵੀ ਚੁੱਪ ਕੀਤਾ ਹੋ ਜਾਂਦੀ ਇੱਕ ਚੁੱਪ ਸੌ ਸੁੱਖ, ਪਰ ਜਿਹੜੇ ਮੂਰਖ ਹੱਦੋਂ ਟੱਪ ਜਾਣ ਉਹਨਾਂ ਦੇ ਮੂੰਹ 'ਤੇ ਚਪੇੜਾਂ ਵੱਜ ਜਾਣ ਅਤੇ ਉਹ ਫਿਰ ਆਰਾਮ ਦੇ ਨਾਲ ਬੈਠ ਜਾਂਦੇ। ਇਹ ਵੀ ਸਿਧਾਂਤ ਆ ਗੁਰਬਾਣੀ ਦੇ ਮੁਤਾਬਕ ਹੀ, ਕਿਉਂਕਿ ਜਿਹੜੇ ਸਾਧ ਸੰਗਤ ਜੀ ਵਿਗੜ ਜਾਣ ਉਹਨਾਂ ਦਾ ਕੋਈ ਹੱਲ ਵੀ ਆਪਾਂ ਕਰ ਨਹੀਂ ਸਕਦੇ, ਉਹਨਾਂ ਦੇ ਤਾਂ ਫਿਰ ਇਹੋ ਹੀ ਹੱਲ ਆ ਵੀ ਉਹਨਾਂ ਦੇ ਜਿਹੜੇ ਆ ਹੱਥ ਹੌਲੇ ਕੀਤੇ ਜਾਣ। ਦੋਹਰਾ ਦੈਵ ਚਿਤਵਣੀ ਧਾਰ ਕਰ, ਦੈਵ ਕਹੀਏ ਪਰਮੇਸ਼ੁਰ, ਪਰਮੇਸ਼ੁਰ ਦੀ ਚਿਤਵਣੀ ਕਹੀ ਇੱਛਾ ਮੁੱਖ ਧਾਰਨ ਕਰਕੇ ਉੱਦਮ ਤਿਆਗੇ ਨਾਹੀ। ਕਦੇ ਵੀ ਕਹਿੰਦੇ ਉੱਦਮ ਨੂੰ ਤਿਆਗਣਾ ਨਾ ਕਰੇ, ਭਾਵ ਜੀਵ ਉੱਦਮ ਜ਼ਰੂਰ ਕਰਦਾ ਹੈ। ਬਿਨ ਉੱਦਮ ਕਹੋ ਕੌਣ ਕੋ, ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹੈ, ਕਹੋ ਕਹੀਏ ਦੱਸਣਾ ਕਰੋ, ਕਹੋ ਭਾਈ ਬਿਨ ਉੱਦਮ, ਬਿਨਾਂ ਉੱਦਮ ਕੀਤਿਆਂ ਤੋਂ ਕੌਣ ਕੌਣ ਕਹੀਏ, ਕਿਹਨੂੰ ਜਾਂ ਕਿਸੇ ਨੂੰ ਦੱਸੋ, ਕੌਣ ਕੋ ਭਾਵ ਕਿਸੇ ਨੂੰ। ਹਾਂਜੀ, ਮਿਲੇ ਤੇਲ ਤਿਲ ਮਾਹੇ, ਕਦੀ ਤਿਲਾਂ ਤਿਲ ਮਾਹੇ, ਤਿਲਾਂ ਵਿੱਚੋਂ ਮਾਹੇ ਕਈ ਵਿੱਚੋਂ, ਤਿਲਾਂ ਵਿੱਚੋਂ ਕਦੀ ਤੇਲ ਮਿਲਿਆ, ਭਾਵ ਤੇਲਾਂ ਵਿੱਚੋਂ ਤੇਲ ਕੱਢਣ ਲਈ ਉੱਦਮ ਕਰਨਾ ਪੈਂਦਾ, ਉਹਨੂੰ ਕੋਹਲੂ ਵਿੱਚ ਪੀੜਨਾ ਪੈਂਦਾ। ਇਸ ਲਈ ਜਿਹਨੂੰ ਉੱਦਮਵਾਨ ਹੋਣਾ ਚਾਹੀਦਾ, ਭਾਵ ਸਰੀਰ ਨੂੰ ਤਾ ਕੇ ਹੀ ਕੁਝ ਮਿਲਦਾ, ਉੱਦਾਂ ਨਹੀਂ ਮਿਲਦਾ। ਫਿਰ ਵੇਖੋ ਪ੍ਰਮਾਣ ਕੱਢਾ ਦਿੱਤਾ, ਮਿਲੇ ਤੇਲ ਤਿਲ ਮਾਹੇ, ਕਦੀ ਤਿਲਾਂ ਵਿੱਚ ਤੇਲ ਮਿਲਿਆ ਬਿਨਾਂ ਉਦੋਂ ਤੋਂ ਕਿਸੇ ਨੂੰ, ਉੱਦਮ ਭਾਈ ਕਰਨਾ ਹੀ ਪੈਂਦਾ। ਉੱਦਮ ਨਹੀਂ ਕਰਾਂਗੇ ਤਾਂ ਕੁਝ ਹੋ ਨਹੀਂ ਸਕਦਾ। ਹਾਂ, ਇੱਕ ਗੱਲ ਜ਼ਰੂਰ ਆ, ਕੋਈ ਇਹ ਨਾ ਆਖੇ ਕਿ ਉੱਦਮ ਮੈਂ ਕਰਦਾ, ਜਾਂ ਲੋਕਾਂ ਦਾ ਕਹਿਣਾ ਵੀ ਕਹਿੰਦੇ ਉੱਦਮ ਕਰੀਏ ਤਾਂ ਫਿਰ ਹੀ ਪਰਮਾਤਮਾ ਹੱਥ ਫੜਦਾ। ਨਹੀਂ ਨਹੀਂ, ਸਤਿਗੁਰੂ ਸਾਰਾ ਉੱਦਮ ਕਰਾਉਂਦੇ। ਇਹੀ ਬੇਨਤੀ ਕਰੀਏ, ਮਹਾਰਾਜ ਤੁਸੀਂ ਸਾਡੇ ਤੋਂ ਉੱਦਮ ਕਰਾ। ਹਾਂਜੀ, ਦੈਵ ਚਿੱਤ ਮਨੀ ਧਾਰ ਕਰ। ਦੈਵ ਕਹੀਏ ਪਰਮਾਤਮਾ, ਪਰਮੇਸ਼ਰ, ਪ੍ਰਭੂ, ਵਾਹਿਗੁਰੂ, ਉਸ ਅਕਾਲ ਪੁਰਖ ਦੀ ਜਿਹੜੀ ਚਿਤਵਨੀ ਕਹੀਏ ਇੱਛਾ ਨਾ, ਭਾਵ ਯਾਦਗਾਰ, ਉਹਦੀ ਯਾਦ ਨੂੰ ਧਾਰ ਕਰਕੇ, ਭਾਵ ਈਸ਼ਵਰ ਦੇ ਨਾਮ ਦੀ ਇੱਛਾ ਧਾਰ ਕਰਕੇ ਉੱਦਮ ਨੂੰ ਨਾ ਛੱਡੇ। ਕਰ ਉੱਦਮ ਤਿਆਗੇ ਨਾ, ਕਦੇ ਉੱਦਮ ਨਾ ਛੱਡੇ। ਬਿਨ ਉੱਦਮ ਕਹੋ ਕੌਣ ਕੋ, ਕਹੋ ਕਹੀਏ ਦੱਸੋ ਭਾਈ, ਕੌਣ ਕੌਣ ਹੈ ਜਿਹਨੂੰ ਬਿਨਾਂ ਉੱਦਮ ਤੋਂ ਕੁਝ ਮਿਲਿਆ, ਜਾਂ ਕੌਣ ਕੋ ਕਹੀਏ ਕਿਸੇ ਨੂੰ ਬਿਨਾਂ ਉੱਦਮ ਤੋਂ ਕੁਝ ਮਿਲਿਆ ਹੈ। ਕਹੋ ਕਹੀਏ ਦੱਸੋ, ਮਿਲੇ ਤੇਲ ਤਿਲ ਮਾਹੀ, ਤਿਲਾਂ ਵਿੱਚੋਂ ਕਦੇ ਤੇਲ ਮਿਲਿਆ ਕਿਸੇ ਨੂੰ ਬਿਨਾਂ ਉੱਦਮ ਤੋਂ? ਇਹ ਸਭ ਕਰਨੇ ਪੈਂਦੇ। ਠੀਕ ਹੈ ਜੀ, ਇਹ ਬੜੇ ਉੱਤਮ ਵਿਚਾਰ ਪੰਡਿਤ ਹਰਦਿਆਲ ਜੀ ਜਿਹੜੇ ਆ ਉਹ ਸਾਨੂੰ ਦੱਸ ਰਹੇ ਆ। ਸੋ ਅੱਜ ਆਪਾਂ ਇੱਥੇ ਜਿਹੜੀ ਸਮਾਪਤੀ ਕਰ ਦਈਏ, ਸਮਾਂ ਕਾਫੀ ਉੱਪਰ ਹੋ ਗਿਆ, ਵਚਨ ਬਹੁਤ ਬਹੁਤ ਉੱਚੇ ਆ ਅਤੇ ਸਮਾਂ ਵੀ ਚਲੋ ਲੱਗ ਹੀ ਜਾਂਦਾ, ਕਿਉਂਕਿ ਵਿਚਾਰ ਜਿੱਥੇ ਹੁੰਦੀ ਹੈ ਉੱਥੇ ਸਮਾਂ ਵੀ ਲੱਗ ਹੀ ਜਾਂਦਾ। ਉਂਝ ਮਹਾਨ ਵਿਚਾਰਾਂ ਕਰਨ ਦਾ ਸਮਾਂ ਪ੍ਰਾਪਤ ਹੋ ਰਿਹਾ। ਫੁੱਲਾਂ ਚੋਗਾਂ ਦੀ ਖੇਮਾਂ ਜੀ, ਵਿਚਾਰਾਂ ਦੀ ਸਮਾਪਤੀ। ਦੈਵ ਚਿੱਤ ਬਣੀ ਧਾਰ ਕਰ, ਉੱਦਮ ਤਿਆਗੇ ਨਾਹੀਂ, ਬਿਨ ਉੱਦਮ ਕਹੋ ਕੌਣ ਕੋ, ਮਿਲੇ ਤਿਲ ਤਿਲ ਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।